मिटावे। जेको अपना दुख मिटावे, जेको अपना दुख मिटावे, हर हर नाम हृदय सद गावे, हर हर नाम हृदय सद गावे, जेको अपना जेको अपना दुख मिटावे। चार पदार्थ जेको मांगे, चार पदार्थ जेको मांगे, साध जना की सेवा लगे, साध जना की सेवा लगे, जेको अपना दुख मिटावे, जेको अपना दुख मिटावे, हर हर नाम जेको अपना दुख मिटावे, जेको अपना दुख मिटावे। जेको अपनी जेको अपनी सोमालो रे, साध संग एहो में छोरे, साध संग एहो में छोरे, जेको जन्म मरण दे डरे, साध जना की शरणी परे, जेको जन्म मरण दे डरे, साध जना की शरणी परे, जिस जन को प्रभु दर्श प्यासा जिस जन को प्रभु दर्श प्यासा नानक ताके बल बल जासा नानक ताके बल बल जासा जे को अपना दुख मिटा सकल पुरख में पुरख परदा सकल पुरख में पुरख परदान साध संग जाता मिटे अभिमान उसको जो जाने नीचा आपस को जो जाने नीचा सो गनिए सब ते ऊंचा मन होए सकल की रींदा जो का मन होए सकल की रींदा हर हर नाम तिन घट घट चीना हर हर नाम दिन घट घट चीना मन अपने ते बुरा मिटाना अपने ते बुरा मिटाना देखे सगल सिष्ट साजना सकल सृष्ट साजना सुख दुख जन सम दृष्टेता समिष्टेता नहीं ले पा नानक पाप पुण्य नहीं ले पा जे को अपना दुख मिटा जे को अपना दुख मिटा हर हर नाम हृदय सद गावे हर हर नाम हृदय सद गावे जे को अपना दुख मिटावे जे को अपना दुख मिटा जे को अपना दुख मिटावे जे को अपना दुख मिटावे हर हर नाम हृदय सद गावे हर के नाम बिना दुख पावे जे को अपना दुख मिटावे हर हर नाम हृदय सद गावे हर के नाम बिना दुख पावे भगत बिना शमशान चुके भगत बिना शमशान चुके गुर एह भेद बतावे गुर एह भेद बतावे जे को अपना दुख मिटावे हर हर नाम हृदय सद गावे गुर के भेद बतावे हर को नाम सदा सुखदाई गुर के भेद बतावे हर को नाम सदा सुखदाई जो को सिमर अजामल उधरे गण का हूं गत पाई जिस तू आवे चित जिस तू आवे चित तिसनु सदा सुख जिस तू आवे चित तिस जम ना है दुख गुर ते भेद बतावे गुर ए भेद बतावे दुख भंजन तेरा नाम जी दुख भंजन तेरा नाम आठ पहर आरा दिए गुर ए भेद बतावे आठ पहर आरा दिए पूर्ण सतगुर ज्ञान जित घट वसै पार ब्रह्म जित घट वसै पार ब्रह्म सोई सुहावा था जम कंकर नेड़ ना आवई रसना हर गुण गाओ गुर ए भेद बतावे जे को अपना दुख मिटावे साधन। मैं एक बार अर्ज की गुरु साधन देता है, इसे भी आखदा है कहते तू चाहता की है। साधन सारे ने पर जिस काज लई तू साधन चाहना है वो काज वख वख ने। एथे वख वख काजां दा जिक्र कीता ने ते कहंदे ने चार पदार्थ जे को मांगे। हम जिहड़े चार पदार्थ ने उस सारे कोई धर्म की दुनिया में प्रमाणित है नहीं, तो फिर जे प्रमाणित है तो उनका असल रूप जिहड़ा है वह साड़ी पछाण विच कोई नहीं। मसलन धर्म अर्थ काम मोख ये चार पदार्थ मने जाते हैं हैन गुरु को हैन मेरे प्रभु दे दरबार विच। बल्कि गुरु ने बाणी भी आख दिता कहन लगे
चार पदार्थ अष्ट महासिद्ध काम धेन पार जात हर हर रुख।
जिंदे कोल वड्डी चीज होवे उंदे कोल छोटी नहीं होवेगी। लेकिन एक ख्याल करी तेरी सोच दा म्यार इत्थे परखिया जाना तू मंगना की है। याने बालिक ते स्याने व्यापारी विच इहो अंतर है। बापू बाजार विचों कार खरीदन गया है, उनकी जेब विच दौलत भी है, नाल उसने छोटा बच्चा उंगल नाल लगाया हुआ है। वो भी बाजार विच्चों जांदे या कुछ ना कुछ खरीदना चाहते हैं, क्योंकि उस मार्केट विच सब कुछ है, जिथे कीमती है उत्थे सस्ती चीज भी है। हुण बापू का टारगेट हो रहा है तो कार खरीद गए हैं, पर अपनी उंगल नाल एक बच्चे नूं लगाया सी और रस्ते विच किते मिठाई देखता है, किते कोई खिडौना देखता है, उसनू बार बार उधर खिंचदा है, क्योंकि उनकी सोच की पहुंच उथों तक। ऐसी गल तो नहीं इस बाजार में कुछ नहीं, सिर्फ कार ही है, सिर्फ कीमती चीजा ने, सस्तियां भी नहीं। हुण चार पदार्थ जेड़े ने यह सस्ते भी ने ते हैं इसे बाजार में, इन्हां नूं ढूंढण लई भी किते होर नहीं जाना पैंदा। जे तू चार पदार्थ भी चाहना तद भी मालिक दे दरबार विच हैं। ए गल नहीं तू दुनिया दे सुख जां मन दीआं कामना इच्छावां पूरियां करना चाहे, जिन्हों अपना काम आखने आ कामना मन दीआं इच्छावां, तां ओह पूरियां करन लई भी तैनू किसे दे दर ते जाण दी लोड़ ने। इसे लई गुरु दसम पातशाह जी ने भी आख दिता कहन लगे
मैं छाड़ कोई अवर न ध्याऊं, तू मैं छाड़ कोई अवर न ध्याऊं, जो बार चाहो
जो इच्छा करो। और इंदर किसे वस्तु दे म्यार दा जिक्र नहीं, जो जो भी अपनी सोच समझ अनुसार जिस चीज की भी लोड़ प्रतीत करा सस्ती होवे जा महंगी होवे तेरे दर तो मिलती। सिर्फ जे नहीं मिलती ते ओ नहीं मिलती जेड़ी मेरे जीवन नू बर्बाद कर दी होवे। ਉਹ ਨਹੀਂ ਮਿਲਦੀ। ਜੇ ਇੱਥੇ ਆ ਕੇ ਕੋਈ ਇਹ ਮੰਗੇ ਕਿ ਮੈਨੂੰ ਰੋਜ਼ ਸ਼ਰਾਬ ਦੀ ਬੋਤਲ ਮਿਲੇ, ਕਈ ਵਾਰ ਮਨੁੱਖ ਧਰਮ ਤੋਂ ਅਣਚਾਹੀਆਂ ਗੱਲਾਂ ਵੀ ਮੰਗਣ ਲੱਗ ਪੈਂਦਾ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਇੱਥੇ ਨਜ਼ਦੀਕ ਦੀ ਅਮੈਰੀਕਾ ਦੇ ਇੱਕ ਸ਼ਹਿਰ ਦੀ, ਉੱਥੇ ਕੀਰਤਨ ਕਰਨ ਗਏ, ਦੋ ਗੁਰਦੁਆਰੇ ਸਨ, ਉਹ ਦੋਨੋਂ ਹੀ ਚਾਹੁੰਦੇ ਸਨ ਪ੍ਰੋਗਰਾਮ, ਅਤੇ ਟਾਈਮ ਇੱਕੋ ਦਿਨ ਸੀ। ਮੈਂ ਆਖਿਆ ਵੀ ਤੁਸੀਂ ਕਿਉਂ ਆਪਸ ਵਿੱਚ ਖਿੱਚੋ ਤੰਗ ਕਰਦੇ ਹੋ, ਇੱਕ ਥਾਂ 'ਤੇ ਦੂਜੇ ਸਥਾਨ ਦੀ ਸੰਗਤ ਆ ਜਾਏ, ਦੂਜੇ ਦਿਨ ਸਵੇਰੇ ਦੂਜੀ ਥਾਂ 'ਤੇ ਹੋ ਜਾਏ, ਉੱਥੇ ਸੰਗਤ ਸਾਰੀ ਇਕੱਤਰ ਹੋ ਜਾਏ। ਅਤੇ ਮੈਂ ਤੁਹਾਨੂੰ ਸਿਰਫ ਐਗਜ਼ਾਮਪਲ ਵਜੋਂ ਗੱਲ ਕਹਿਣਾ ਚਾਹੁੰਦਾ, ਉਹਨਾਂ ਪ੍ਰਬੰਧਕ ਵੀਰਾਂ ਨੇ ਜਿਹੜੀ ਗੱਲ ਆਖੀ ਨਾ, ਉਹ ਮੈਨੂੰ ਨਹੀਂ ਭੁੱਲਦੀ। ਕਹਿਣ ਲੱਗੇ ਜੀ, ਜਿਸ ਦਿਨ ਉਸ ਗੁਰਦੁਆਰੇ ਝਗੜਾ ਹੋਇਆ ਸੀ ਅਤੇ ਅਸੀਂ ਵੱਖ ਹੋਏ ਸਾਂ, ਉਸ ਦਿਨ ਅਸੀਂ ਇੱਥੇ ਆ ਕੇ ਅਰਦਾਸ ਕੀਤੀ ਸੀ ਕਿ ਸਾਡੇ ਵਿੱਚੋਂ ਕੋਈ ਉਸ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਵੇਗਾ, ਅਸੀਂ ਅਰਦਾਸ ਵਿੱਚ ਇਹ ਕੁਝ ਵੀ ਮੰਗ ਲੈਂਦੇ ਹਾਂ। ਸਾਡੀ ਅਰਦਾਸ ਦੀ ਸੀਮਾ ਇੱਥੇ ਆ ਜਾਂਦੀ, ਇਹ ਵੀ ਤਾਂ ਇੱਛਾ ਹੈ ਨਾ। ਕੇਵਲ ਤੇ ਕੇਵਲ ਜੇ ਗੁਰੂ ਨਹੀਂ ਦਿੰਦਾ, ਕਿਉਂਕਿ ਪਿਤਾ ਹੈ ਨਾ, ਪਿਛਲੇ ਦਿਨਾਂ 'ਚ ਮਰਜ਼ ਕੀਤੀ ਸੀ, ਪਿਤਾ ਹੋਣ ਦੇ ਨਾਤੇ ਜੇ ਪੁੱਤਰ ਅੱਗ ਨੂੰ ਹੱਥ ਪਾਉਣਾ ਚਾਹੇ ਤਾਂ ਅੱਗ ਦਾ ਹੰਗਾਰ ਹੱਥ 'ਤੇ ਨਹੀਂ ਰੱਖਦਾ, ਜਿਹਦੇ ਨਾਲ ਜੀਵਨ ਬਰਬਾਦ ਹੁੰਦਾ ਉਹ ਨਹੀਂ ਲੈਂਦਾ, ਗੁਰੂ ਕੋਲੋਂ ਨਹੀਂ ਮਿਲਦਾ। ਇਹ ਖਿਆਲ ਕਰੇ, ਇਸ ਲਈ ਜਦੋਂ ਇੱਥੇ ਅਰਦਾਸ ਕਰੀਏ ਨਾ, ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰੀਏ, ਇੱਥੇ ਜਦੋਂ ਅਰਦਾਸ ਕਰੋ ਉੱਥੇ ਇਹ ਗੱਲ ਜ਼ਰੂਰ ਆਖਿਓ ਕਿ ਹੇ ਸਤਿਗੁਰੂ, ਸ਼ੁਭ ਕਾਮਨਾ ਕਾਮਨਾਵਾਂ ਪੂਰੀਆਂ ਕਰੀ। ਕਾਮਨਾਵਾਂ ਸਾਡਾ ਆਪਣਾ ਮਿਆਰ ਹੈ, ਅਸੀਂ ਕੀ ਮੰਗਦੇ ਹਾਂ ਕੀ ਨਹੀਂ ਮੰਗਦੇ ਕਈ ਵਾਰ ਅਸੀਂ ਨਹੀਂ ਸੋਚ ਸਕਦੇ, ਅਤੇ ਜਦੋਂ ਆਖਦੇ ਹਾਂ ਸ਼ੁਭ ਕਾਮਨਾਵਾਂ ਪੂਰੀਆਂ ਕਰੀ, ਤਾਂ ਫਿਰ ਸਾਡੀ ਮਰਜ਼ੀ 'ਤੇ ਨਹਿਰੇ ਜਾਂਦਾ, ਗੁਰੂ ਨੂੰ ਕਿਹੜੀਆਂ ਸ਼ੁਭ ਲੱਗਦੀਆਂ ਨੇ ਕਿਹੜੀਆਂ ਅਸ਼ੁਭ ਲੱਗਦੀਆਂ ਨੇ ਉਹਦੀ ਮਰਜ਼ੀ 'ਤੇ ਨਿਰਭਰ ਹੋ ਜਾਂਦਾ। ਗੁਰੂ ਨੇ ਖਿਆਲ ਪਾਲਣੀ ਵਿੱਚ ਦਿੱਤਾ, ਕਹਿਣ ਲੱਗੇ ਕਾਮਨਾ ਪੂਰੀਆਂ ਕਰਦਾ ਹੈ, ਕੇਵਲ ਅਸ਼ੁਭ ਨਾ ਛੱਡ ਕੇ ਬਾਕੀ ਕਾਮਨਾਵਾਂ ਪੂਰੀਆਂ ਕਰਦਾ ਹੈ, ਭਾਵੇਂ ਉਹ ਛੋਟੀਆਂ ਹੋਣ ਭਾਵੇਂ ਵੱਡੀਆਂ ਹੋਣ। ਇਸੇ ਲਈ ਆਖ ਦਿੱਤਾ
ਸਰ ਪਦਾਰਥ ਜੇ ਕੋ ਮੰਗੇ,
ਧਰਮ ਦੀ ਵਿਚਾਰਧਾਰਾ, ਆਰਥਿਕ ਅਵਸਥਾ, ਦੌਲਤ ਦੀ ਵਿਚਾਰਧਾਰਾ, ਅਰਥ ਤੋਂ ਭਾਵ ਹੁੰਦਾ ਹੈ ਦੌਲਤ ਸੰਪਦਾ, ਇਹ ਵੀ ਮੰਗਣ ਦੀ ਦ੍ਰਿਸ਼ਟੀ ਨੂੰ ਲੋੜ ਪੈਂਦੀ ਹੈ। ਉਹ ਵੀ ਮੰਗਣ ਇੱਥੇ ਆਉਂਦਾ ਕੋਈ ਗੁਨਾਹ ਨਹੀਂ, ਚਾਰ ਪਦਾਰਥਾਂ ਵਿੱਚ ਆਉਂਦਾ ਹੈ। ਇਹ ਗੱਲ ਵੱਖਰੀ ਕਿ ਉਦੋਂ ਵੱਡਾ ਪਦਾਰਥ ਅਜੇ ਉਹਦੇ ਸਮਝ ਦੇ ਸੋਚ ਦੇ ਮਿਆਰ ਵਿੱਚ ਨਹੀਂ ਆਇਆ, ਲੇਕਿਨ ਆਇਆ ਤਾਂ ਗੁਰੂ ਦਰਬਾਰ ਵਿੱਚੋਂ ਹੀ ਮੰਗਣਾ ਨਾ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਤਿੰਨ ਤਰ੍ਹਾਂ ਦੇ ਲੋਕ ਨੇ ਜਿਹੜੇ ਬੱਦਲਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ, ਤਿੰਨ ਤਰ੍ਹਾਂ ਦੇ ਜੀਵ ਨੇ, ਉਹਨਾਂ 'ਚ ਹੈ ਚਾਤਰਿਕ, ਮੱਛੀ ਅਤੇ ਮੋਰ। ਤਿੰਨੋਂ ਹੀ ਬੱਦਲ ਜਦੋਂ ਕਾਲੀਆਂ ਘਟਾ ਛਾਂਦੀਆਂ ਨੇ ਪ੍ਰਸੰਨ ਹੁੰਦੇ ਨੇ, ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਤਿੰਨੋਂ ਹੀ ਪ੍ਰਸੰਨ ਹੁੰਦੇ ਨੇ, ਲੇਕਿਨ ਤਿੰਨਾਂ ਦਾ ਸੋਚ ਦਾ ਮਿਆਰ ਵੱਖਰਾ ਹੈ। ਮੱਛੀ ਬੱਦਲਾਂ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ ਕਿਉਂਕਿ ਪਾਣੀ ਚਾਹੀਦਾ ਉਹਨੂੰ, ਪਾਣੀ ਦੀ ਉਹਨੂੰ ਲੋੜ ਹੈ। ਪਰ ਇਹ ਖਿਆਲ ਕਰਿਓ, ਉਹ ਬੱਦਲਾਂ ਨੂੰ ਦੇਖ ਕੇ ਪਾਣੀ ਦੀ ਲੋੜ ਪ੍ਰਤੀਤ ਕਰਦਿਆਂ ਪ੍ਰਸੰਨ ਹੋ ਰਹੀ ਹੈ, ਪਰ ਉਹਦਾ ਮਤਲਬ ਸੰਬੰਧ ਬੱਦਲਾਂ ਨਾਲ ਨਹੀਂ, ਕੇਵਲ ਸੰਬੰਧ ਹੈ ਤਾਂ ਪਾਣੀ ਨਾਲ ਹੈ। ਪਾਣੀ ਉਹਨੂੰ ਮਿਲਣਾ ਚਾਹੀਦਾ, ਭਾਵੇਂ ਕਿਸੇ ਦਰਿਆ ਵਿੱਚੋਂ, ਸਾਗਰ ਵਿੱਚੋਂ, ਨਦੀ ਨਾਲੇ ਵਿੱਚੋਂ, ਛੱਪੜ ਵਿੱਚੋਂ ਪਾਣੀ ਮਿਲੇ ਬਸ। ਪਰ ਚਾਤਰਕ ਇਸ ਤੋਂ ਅਗਲੀ ਅਵਸਥਾ ਰੱਖਦਾ ਹੈ, ਉਹਨੂੰ ਵੀ ਪਾਣੀ ਚਾਹੀਦਾ, ਉਹ ਵੀ ਬੱਦਲਾਂ ਨੂੰ ਵੇਖ ਕੇ ਪ੍ਰਸੰਨ ਹੈ, ਪਰ ਉਹ ਕਹਿੰਦਾ ਮੈਨੂੰ ਕਿਸੇ ਨਦੀ ਨਾਲੇ ਦਾ, ਕਿਸੇ ਹੋਰ ਪਾਣੀ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਭੈ ਦਰਿਆ ਵਗਣ ਮੈਂ ਕੀ ਕਰਨੇ ਨੇ, ਮੈਨੂੰ ਤਾਂ ਹੇ ਬੱਦਲੋ ਪਾਣੀ ਚਾਹੀਦਾ, ਜਿਹੜੀ ਬੂੰਦ ਤੁਹਾਡੇ ਵਿੱਚੋਂ ਡਿੱਗੇ ਤੇ ਸਿੱਧੀ ਮੇਰੇ ਮੂੰਹ ਵਿੱਚ ਪੈ ਜਾਏ, ਬਸ ਮੈਨੂੰ ਉਹ ਬੂੰਦ ਚਾਹੀਦੀ ਹੈ, ਮੈਨੂੰ ਕਿਸੇ ਨਦੀ ਨਾਲੇ ਦਾ ਪਾਣੀ ਨਹੀਂ ਚਾਹੀਦਾ। ਇਸ ਲਈ ਗੁਰੂ ਨੇ ਕਿਹਾ ਤਾਂ ਆਣ ਜਲਾ ਸੁਕਾਜ ਨਾ ਕਛੂਏ, ਇੱਕ ਬੂੰਦ ਚਾਤਰਕ ਕੋ ਦੀਜੇ, ਚਾਤਰਕ ਮਿਲ ਚਾਹੀਦਾ। ਇਸ ਲਈ ਬੱਦਲਾਂ ਨੂੰ ਵੇਖ ਕੇ ਪ੍ਰਸੰਨ, ਪਰ ਮੋਰ ਦੀ ਅਵਸਥਾ ਇਦੋਂ ਵੀ ਅਗਲੀ ਹੈ। ਭਾਈ ਸਾਹਿਬ ਨੇ ਆਖ ਦਿੱਤਾ, ਕਹਿਣ ਲੱਗੇ ਮੋਰ ਘਟਾ ਸ਼ਿਆਮ ਚਾਹੇ ਸਾਵਣ ਬਹਾਰ ਕੋ, ਭਾਈ ਸਾਹਿਬ ਭਾਈ ਗੁਰਦਾਸ ਆਪਣੀ ਕਵਿਤਾ ਵਿੱਚ ਆਖਦੇ ਹਨ, ਮੁੜ ਜਿਹੜਾ ਉਹ ਕੇਵਲ ਕਾਲੀਆਂ ਘਟਾ ਬੱਦਲ ਛਾਏ ਹੋਏ ਬੱਦਲ ਮੰਡਲਾਏ ਹੋਏ ਦੇਖ ਕੇ ਪੈਲ ਪਾ ਰਿਹਾ ਹੈ। ਉਹ ਕਹਿੰਦਾ ਬੇਸ਼ੱਕ ਬੱਦਲੋ ਵੱਸੋ ਨਾ ਵੱਸੋ ਤੁਹਾਡੀ ਮਰਜ਼ੀ ਹੈ, ਬੂੰਦਾਂ ਧਰਤੀ 'ਤੇ ਸੁੱਟੋ ਨਾ ਸੁੱਟੋ, ਮੈਨੂੰ ਪਾਣੀ ਨਾਲ ਸੰਬੰਧ ਨਹੀਂ, ਮੇਰਾ ਤਾਂ ਸਿੱਧਾ ਸੰਬੰਧ ਤੁਹਾਨੂੰ ਦੇਖਣ ਨਾਲ ਹੈ। ਇਸੇ ਲਈ ਇਸ ਪੌੜੀ ਦੇ ਅਖੀਰ 'ਤੇ ਆਖ ਦਿੱਤੋ ਨੇ, ਜਿਸ ਜਨ ਕੋ ਪ੍ਰਭਦਰਸ ਪਿਆਸਾ ਨਾਨਕ ਤਾਂਕੇ ਬਲਬਲ ਜਾਸਾ। ਵਸਤੂਆਂ ਲਈ ਦਰਸ਼ ਪਿਆਸ ਹੋਣੀ ਚਾਹੀਦੀ, ਹੋਰ ਚੀਜ਼ ਹੈ ਆਉਣਾ, ਹੋਰ ਚੀਜ਼ ਹੈ ਦਰਸ਼ ਦੇ ਪਿਆਸ ਲਈ ਆਉਣਾ, ਹੋਰ ਚੀਜ਼ ਹੈ। ਮੈਂ ਤੇਰੇ ਕੋਲੋਂ ਕੁਝ ਲੈਣ ਆਇਆ, ਮੈਂ ਤੇਰੇ ਕੇਵਲ ਤੈਨੂੰ ਮਿਲਣ ਆਇਆ, ਦਰਸ਼ਨ ਕਰਨ ਆਇਆ, ਦੋਵਾਂ 'ਚ ਫਰਕ ਹੈ ਨਾ। ਜਦੋਂ ਕਿਸੇ ਦੋਸਤ ਕੋਲ ਜਾਓ ਆਖੋ ਮੈਂ ਤੇਰੇ ਕੋਲੋਂ ਕੁਝ ਲੈਣ ਆਇਆ, ਉਹਦਾ ਪ੍ਰਭਾਵ ਹੋ ਰਿਹਾ, ਅਤੇ ਜਦੋਂ ਉਹਨੂੰ ਆਖੋ ਜੀ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਤੈਨੂੰ ਮਿਲਣ ਆਇਆ, ਤੇਰੇ ਤੋਂ ਦੂਰ ਰਹਿ ਕੇ ਉਦਾਸ ਹੋ ਗਿਆ ਸਰ, ਮੈਂ ਤੈਨੂੰ ਮਿਸ ਕਰਨਾ, ਉਹਦਾ ਪ੍ਰਭਾਵ ਹੋ ਰਿਹਾ। ਗੁਰੂ ਕਹਿੰਦੇ ਇਹ ਫਰਕ ਹੈ ਮੋਰ ਦੀ ਸੋਚ ਦਾ। ਮੋਰ ਕਹਿੰਦਾ ਕੇਵਲ ਕਾਲੀਆਂ ਘਟਾ ਛਾਈਆਂ ਰਹਿਣ, ਮੈਨੂੰ ਕੁਛ ਮਿਲੇ ਨਾ ਮਿਲੇ, ਪਾਣੀ ਦੀ ਮੈਨੂੰ ਬੂੰਦ ਦੀ ਲੋੜ ਨਹੀਂ। ਮੋਰ ਘਟਾ ਸਿਆਮ ਚਾਹੇ ਸਾਵਣ ਬਹਾਰ ਕੋ। ਹੁਣ ਬੱਦਲ ਜਿਹੜੇ ਨੇ ਉਹ ਮੱਛੀ ਨੂੰ ਵੀ ਪਾਣੀ ਦੇ ਰਹੇ ਨੇ, ਬੱਦਲ ਜਿਹੜੇ ਨੇ ਉਹ ਚਾਤਰਕ ਨੂੰ ਵੀ ਬੂੰਦ ਦੇ ਰਹੇ ਨੇ, ਤੇ ਬੱਦਲਾਂ ਨੂੰ ਦੇਖ ਕੇ ਮੋਰ ਵੀ ਪ੍ਰਸੰਨ ਹੈ। ਬੱਦਲ ਤੇ ਉਹੋ ਹੀ ਨੇ, ਤਿੰਨਾਂ ਨੂੰ ਪ੍ਰਸੰਨ ਦੇ ਰਹੇ ਨੇ, ਲੇਕਿਨ ਪ੍ਰਸੰਨਤਾ ਤਿੰਨਾਂ ਦੀ ਵੱਖ ਵੱਖ ਚੀਜ਼ਾਂ ਨਾਲ, ਮਿਆਰ ਤਿੰਨਾਂ ਦਾ ਵੱਖਰਾ। ਗੁਰੂ ਨੇ ਆਖਿਆ ਇੱਕ ਖਿਆਲ ਕਰਿਓ, ਜੇ ਕੋਈ ਚਾਰ ਪਦਾਰਥ ਮੰਗਦਾ ਹੋਵੇ, ਧਰਮ ਅਰਥ ਕਾਮ ਮੋਕਸ਼ ਵੀ ਮੰਗਦਾ ਹੋਵੇ, ਕਾਮਨਾ ਮੇਰੀਆਂ ਪੂਰੀਆਂ ਹੋ ਜਾਣ, ਜੋ ਇੱਛਾ ਕਰਾਂ, ਮੈਨੂੰ ਆਰਥਿਕ ਤੌਰ ਤੇ ਬਹੁਤ ਸਾਰਾ ਲਾਭ ਹੋਵੇ, ਧਾਰਮਿਕ ਵੈਲਿਊ ਵੀ ਮੇਰੇ ਕੋਲ ਰਹਿਣ, ਤੇ ਮੈਨੂੰ ਮੋਕਸ਼ ਦੀ ਪ੍ਰਾਪਤੀ ਵੀ ਹੋਵੇ। ਹੁਣ ਇਹ ਗੱਲ ਵੱਖਰੀ ਹੈ, ਮੋਕਸ਼ ਕਿਹੜੀ ਚਾਹੁੰਦਾ? ਮਰਨ ਤੋਂ ਬਾਅਦ ਦੀ ਕੋਈ ਮੋਕਸ਼ ਚਾਹੁੰਦਾ ਜਾਂ ਗੁਰਮਤਿ ਦੀ ਕੋਈ ਮੋਕਸ਼ ਚਾਹੁੰਦਾ? ਜਿਹੜੇ ਮਰਨ ਤੋਂ ਬਾਅਦ ਦੀ ਮੋਕਸ਼ ਮੰਗਣ ਵਾਲੇ ਨੇ ਉਹ ਵੀ ਇੱਥੇ ਹੀ ਅਰਦਾਸ ਕਰਦੇ ਨੇ, ਜਦੋਂ ਕੋਈ ਚਲਾ ਜਾਏ ਉਹਦੇ ਬਾਅਦ ਵਿੱਚ ਉਹਦੇ ਦੀ ਉਹਦੀ ਮੁਕਤੀ ਦੀ ਅਰਦਾਸ ਹੋਈ ਜਾਂਦੀ ਹੈ। ਇਹ ਵੱਖ ਵੱਖ ਮਿਆਰ ਹੈ। ਗੁਰੂ ਕਹਿੰਦੇ ਨੇ ਇਸ ਦਰਬਾਰ ਵਿੱਚ ਆ ਕੇ
ਚਾਰ ਪਦਾਰਥ ਜੇ ਕੋ ਮੰਗੇ,
ਹੁਣ ਜਵਾਬ ਕਿਹੜਾ ਖੂਬਸੂਰਤ ਹੈ, ਉਹ ਹੈ ਸਾਧ ਜਨਾਂ ਕੀ ਸੇਵਾ ਲੱਗ। ਹੁਣ ਇੱਥੇ ਰੁਕਣਾ ਹੈ, ਸਾਧ ਦੀ ਪਰਿਭਾਸ਼ਾ ਪਹਿਲਾਂ ਕਰ ਦਿੱਤੀ ਹੈ ਤੇ ਅੱਗੇ ਵੀ ਹੋਣੀ, ਪੂਰੀ ਅਸ਼ਟਪਦੀ ਸਾਧ ਦੀ ਪਰਿਭਾਸ਼ਾ ਦੀ ਆਏ, ਲੇਕਿਨ ਪਿੱਛੇ ਆਰੰਭ ਵਿੱਚ ਵੀ ਸਾਧ ਦੀ ਪਰਿਭਾਸ਼ਾ ਕਰ ਦਿੱਤੀ ਹੈ ਤੇ ਕਹਿ ਦਿੱਤਾ
ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ।
ਸਾਧੂ ਕੌਣ ਹੈ? ਜਿਹੜਾ ਨਾਮ ਰੂਪੀ ਔਖਦ ਦੀ ਕਮਾਈ ਕਰਦਾ, ਸਾਧਨਾ ਕਰਦਾ। ਨਾਮ ਹੈ ਗੁਣ, ਸੰਤ ਗੁਣ ਇਕੱਤਰ ਕਰ ਰਹੇ ਹੈ, ਤੇ ਸਾਧ ਉਦੋਂ ਹੋ ਜਾਂਦਾ, ਸੰਤ ਸਾਧ ਉਦੋਂ ਹੋ ਜਾਂਦਾ ਜਦੋਂ ਉਹਨਾਂ ਇਕੱਤਰ ਕੀਤੇ ਹੋਏ ਗੁਣਾਂ ਦੀ ਕਮਾਈ ਕਰਦਾ, ਸਾਧਨਾ ਕਰਦਾ, ਜੀਵਨ ਵਿੱਚ ਧਾਰਨ ਕਰ ਲੈਂਦਾ, ਉਹਦਾ ਹਰ ਕਰਮ ਜਿਹੜਾ ਹੈ ਪ੍ਰਭੂ ਦਾ ਕਰਮ ਬਣ ਜਾਂਦਾ। ਉਦੋਂ ਆਪਸ ਵਿੱਚ ਫਿਰ ਭੇਦ ਨਹੀਂ ਰਹਿੰਦਾ, ਕਰਮ ਕਰਕੇ ਹੀ ਰੱਬ ਦੇ ਨਾਮ ਨੇ, ਤੇ ਉਹਦੇ ਕਰਮ ਵੀ ਉਸੇ ਦੇ ਗੁਣ ਰੂਪੀ ਨਾਮ ਨਾਲ ਸੰਬੰਧਿਤ ਹੋ ਜਾਂਦੇ ਨੇ। ਸਾਧ ਉਹਦੀ ਕਮਾਈ ਕਰ ਲੈਂਦਾ, ਸਾਧਨਾ ਕਰ ਰਿਹਾ ਹੁੰਦਾ, ਪਰਿਭਾਸ਼ਾ ਹੋ ਚੁੱਕੀ। ਹੁਣ ਇੱਥੇ ਲਫ਼ਜ਼ ਤੋਂ ਭਾਵ ਇੱਥੇ ਇਹ ਹੈ ਕਿ ਸਾਧ ਜਾਣਾ ਕੀ ਸੇਵਾ ਲਾਗੇ ਤੋਂ ਭਾਵ ਹੈ, ਪਿਛਲੇ ਦਿਨਾਂ ਚ ਆਇਆ ਸੀ ਸੇਵਾ ਤੋਂ ਭਾਵ ਹੈ, ਹੁਕਮ ਦਾ ਪ੍ਰਤੀਕ ਹੋਣਾ, ਨਾਮ ਬਿਨਾਂ ਹੁਕਮ ਤੋਂ ਵੀ ਜਪਿਆ ਜਾ ਸਕਦਾ, ਸੇਵਾ ਬਿਨਾਂ ਹੁਕਮ ਤੋਂ ਨਹੀਂ ਹੋ ਸਕਦੀ, ਜਿਹਨੂੰ ਹੁਕਮ ਮੰਨਣਾ ਨਹੀਂ ਆਉਂਦਾ ਉਹ ਸੇਵਾ ਨਹੀਂ ਕਰ ਸਕਦਾ, ਸੇਵਾ ਦਾ ਸੰਬੰਧ ਹੀ ਹੁਕਮ ਨਾਲ ਹੈ। ਨਾਮ ਜਦੋਂ ਮੇਰਾ ਮਨ ਚਾਹੇ ਮੈਂ ਜਪਣਾ, ਲੇਕਿਨ ਸੇਵਾ ਜਦੋਂ ਜਿੰਦੀ ਕਰਨੀ ਹੈ ਉਹਨੇ ਹੁਕਮ ਕਰਨਾ, ਤੇ ਕਿਸ ਤਰ੍ਹਾਂ ਦੀ ਕਰਨੀ ਹੈ ਉਹਨੇ ਹੁਕਮ ਕਰਨਾ ਤਾਂ ਹੋਣੀ ਹੈ। ਇਸ ਲਈ ਸੇਵਾ ਲਫ਼ਜ਼ ਹੁਕਮ ਦਾ ਪ੍ਰਤੀਕ ਹੈ। ਸਤਿਗੁਰੂ ਕਹਿੰਦੇ ਨੇ ਭਲਿਆ, ਜੇ ਤੂੰ ਚਾਰ ਪਦਾਰਥ ਦੁਨੀਆਂ ਦੇ ਸੁੱਖ ਵੀ ਲੋਕ ਪ੍ਰਲੋਕ ਦੇ ਸੁੱਖ ਵੀ ਚਾਹਣਾ, ਤਾਂ ਉਹ ਲੋਕ ਉਹਨਾਂ ਦੇ ਹੁਕਮ ਵਿੱਚ ਉਹਨਾਂ ਦੀ ਅਗਵਾਈ ਵਿੱਚ ਚੱਲ ਜਿਹੜੇ ਹਰ ਹਰ ਔਖਦ ਸਾਧ ਕਮਾਤ, ਜਿਹੜੇ ਨਾਮ ਰੂਪੀ ਗੁਣਾਂ ਦੀ ਔਖਦ ਦੀ ਕਮਾਈ ਕਰਨ ਵਾਲੇ ਨੇ। ਲਓ ਇੱਥੇ ਸਾਧ ਸਿੱਖੇ ਕਹਿੰਦਾ ਨੇ ਜਿਹੜੇ ਨਾਮ ਰੂਪੀ ਗੁਣਾਂ ਨੂੰ ਆਪਣੇ ਜੀਵਨ ਦਾ ਰੂਪ ਬਣਾ ਚੁੱਕੇ ਨੇ, ਜਿਹੜੇ ਉਹਨਾਂ ਦੀ ਕਮਾਈ ਕਰਦੇ ਨੇ, ਸਾਧਨਾ ਕਰਦੇ ਨੇ। ਕਹਿਣ ਲੱਗੇ
ਹਰ ਹਰ ਨਾਮ ਹਿਰਦੇ ਸਦ ਗਾਵੇ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਣਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ,
ਛੋਟੀ ਛੋਟੀ ਗੱਲ ਦਾ ਸੂਕਸ਼ਮਤਾ ਭੇਦ ਜਿਹੜਾ ਉਹ ਸਮਝਣਾ, ਇੱਥੇ ਆਪਣਾ ਦੁੱਖ ਦਾ ਮਸਲਾ ਹੈ।
ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ।
ਕਹਿਣ ਲੱਗੇ ਜੇ ਤੂੰ ਆਪਣੇ ਅੰਦਰ ਦੀ ਕਲਪਨਾ ਦੁੱਖ ਮਿਟਾਉਣਾ ਚਾਹੁੰਦਾ ਤੇ ਨਾਮ ਰੂਪੀ ਗੁਣਾਂ ਨੂੰ ਦਿਨ ਰਾਤ ਉਹਨਾਂ ਨਾਲ ਸਾਂਝ ਪੈਦਾ ਕਰਕੇ ਉਹਨਾਂ ਅਨੁਸਾਰ ਜਿਉਣਾ ਸ਼ੁਰੂ ਕਰ ਦੇ, ਮਨ ਦੀ ਅਵਸਥਾ ਬਦਲ ਜਾਏਗੀ। ਕਿਉਂਕਿ ਇਸ ਲਫ਼ਜ਼ ਨੂੰ, ਇਸ ਤੁਕ ਨੂੰ ਅਗਲੀ ਪੌੜੀ ਦੀ ਆਖਰੀ ਤੁਕ ਨਾਲ ਫਿਰ ਜੋੜਨਾ। ਇੱਥੇ ਹੈ ਹਰ ਹਰ ਨਾਮ ਹਿਰਦੇ, ਜੇ ਕੋ ਆਪਣਾ ਦੁੱਖ ਮਿਟਾਵੇ, ਤੇ ਆਖਰੀ ਤੁਕ ਅਗਲੀ ਪੌੜੀ ਦੀ ਪੜ੍ਹੇ। ਸੁਖ ਦੁੱਖ ਜਨ ਸਮ ਦ੍ਰਿਸ਼ਟਿਤਾ, ਆਲੋ ਆਹ ਅਵਸਥਾ ਬਦਲ ਗਈ। ਜੇ ਕਿਸੇ ਦੇ ਮਨ ਹੀ ਬਦਲ ਗਿਆ, ਉਹਨੂੰ ਸੁੱਖ ਤੇ ਦੁੱਖ ਵਿੱਚ ਫਰਕ ਹੀ ਕੋਈ ਨਾ ਦਿਸਿਆ, ਤੇ ਫਿਰ ਆਪਣਾ ਦੁੱਖ ਕਿਹੜਾ ਹੋਇਆ ਜਿਹੜਾ ਮਿਟਾਏਗਾ। ਲਓ ਸਾਨੂੰ ਅੱਗੇ ਤੁਰ ਰਹੇ ਨੇ, ਜਿੰਨੇ ਚਿਰ ਅਸੀਂ ਸੰਪੂਰਨ ਬਾਣੀ ਨੂੰ ਆਪਸ ਵਿੱਚ ਸੰਬੰਧਿਤ ਕਰਕੇ, ਲਿੰਕਡ ਕਰਕੇ ਨਹੀਂ, ਜੋੜ ਕੇ ਨਹੀਂ ਪੜਾਂਗੇ, ਕਈ ਵਾਰ ਅਰਥਾਂ ਤੋਂ ਕੋਈ ਨਾ ਕੋਈ ਗੁਸਤਾਖੀ ਕਰ ਬੈਠਾਂਗੇ। ਹੁਣ ਇੱਥੇ ਲਫ਼ਜ਼ ਨਹੀਂ, ਜੇ ਕੋ ਆਪਣਾ ਦੁੱਖ ਮਿਟਾਵੇ, ਤੇ ਚਲਦਿਆਂ ਚਲਦਿਆਂ ਰਸਤੇ ਜਿਹੜਾ ਸਾਧਨ ਦੱਸਿਆ ਨੇ, ਅਖੀਰ ਤੇ ਜਾ ਕੇ ਕਹਿਤਾ ਨੇ ਸੁਖ ਦੁੱਖ ਜਨ ਸਮ ਦ੍ਰਿਸ਼ਟਿਤਾ। ਜਨ ਉਹ ਹੈ ਜਿਹੜਾ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਸਮਝਦਾ ਹੈ, ਉਹਦੀ ਨਿਗਾਹ ਵਿੱਚ ਸੁੱਖ ਤੇ ਦੁੱਖ ਇੱਕੋ ਹੈ। ਤੇ ਜਦੋਂ ਸੁੱਖ ਦੇਖ ਇੱਕੋ ਹੋ ਜਾਂਦਾ, ਉਦੋਂ ਪਾਪ ਪੁੰਨ ਤੋਂ ਵੀ ਲੇਪ ਵੀ ਨਹੀਂ ਰਹਿੰਦਾ। ਸੁੱਖ ਤੇ ਦੁੱਖ ਇੱਕੋ ਹੋ ਗਿਆ। ਸਤਗੁਰੂ ਨੇ ਅੱਗੇ ਜਾ ਕੇ ਸੁਖਮਨੀ ਸਾਹਿਬ ਵਿੱਚ ਬਹੁਤ ਅੱਗੇ ਜਾ ਕੇ ਆਖ ਦਿੱਤਾ, ਪਾਪ ਪੁੰਨ ਤਾਂ ਪਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ, ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਪੈ ਭਾਰ, ਦੁੱਖ ਸੁਖ ਮਾਣ ਅਭਿਮਾਨ ਅਣਕ ਪ੍ਰਕਾਰ ਕੀ ਯੋਗ। ਇਸ ਦਾ ਬਖਿਆਣ ਹੀ ਰਹਿ ਗਏ, ਕਹਿਣ ਕਹਾਣ ਦੀਆਂ ਗੱਲਾਂ ਹੀ ਰਹਿ ਗਈਆਂ, ਅਣਕ ਪ੍ਰਕਾਰ ਕੀ ਯੋਗ ਬਖਿਆਣ। ਇਹ ਸਾਰੀ ਗੱਲਾਂ ਦੀ ਇੱਕ ਬਣਾਵਟ ਹੀ ਰਹਿ ਗਈ, ਇਹਦਾ ਮਤਲਬ ਅਸਲੀਅਤ ਰੂਪ ਵਿੱਚ ਉਹ ਸਭ ਕੁਝ ਬਦਲ ਗਿਆ। ਅਵਸਥਾ ਬਦਲਣ ਨਾਲ ਮਨੁੱਖ ਦੇ ਜੀਵਨ ਦਾ ਸਾਰਾ ਮਿਆਰ ਬਦਲ ਜਾਂਦਾ ਹੈ। ਇੱਥੇ ਆਖ ਦਿੱਤਾ ਨੇ ਜੇ ਕੋ ਆਪਣਾ ਦੁੱਖ ਮਿਟਾਵੇ, ਅੱਗੇ ਜਾ ਕੇ ਆਖ ਦਿੱਤਾ ਨੇ ਸੁਖ ਦੁੱਖ ਜਨ ਸਮ ਦ੍ਰਿਸ਼ਟਿਤਾ। ਹੁਣ ਮਿਟਦਾ ਕਿਵੇਂ? ਉਹ ਅਗਲੀ ਅਵਸਥਾ 'ਤੇ ਜਾ ਕੇ ਮਹਿਰਸ ਕੀਤੀ ਸੀ, ਗੁਰੂ ਸਾਧਨ ਦਿੰਦਾ, ਅਵਸਥਾ ਬਦਲਦਾ, ਜੀਵਨ ਬਦਲਦਾ, ਜਿਹਦੇ ਨਾਲ ਜੋ ਮਨ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਰੀਆਂ ਮਿਟਦੀਆਂ ਨੇ ਅਤੇ ਉਹਦੇ ਮਿਟਾਉਣ ਦਾ ਸਾਧਨ ਬਣ ਜਾਂਦਾ। ਹੁਣ ਗੁਰੂ ਵੇਖਦਾ ਕਿ ਇਹਨੂੰ ਕਿਸੇ ਦੁੱਖ ਨੇ ਸਤਾਇਆ ਅਤੇ ਕਹਿੰਦਾ ਕੀ ਹੈ,
ਜੇ ਕੋ ਆਪਣਾ ਦੁੱਖ ਮਿਟਾਵੇ,
ਕਹਿੰਦਾ ਤਰੀਕਾ ਇਹ ਹੈ
ਹਰ ਹਰ ਨਾਮ ਹਿਰਦੇ ਸਦ ਗਾਵੇ।
ਆ ਪ੍ਰਭੂ ਦੇ ਗੁਣਾਂ ਨਾਲ ਜੀਵਨ ਦੀ ਸਾਂਝ ਪੈਦਾ ਕਰ ਲੈ, ਤੇਰੀ ਅਵਸਥਾ ਬਦਲਾ, ਸਾਂਝ ਪੈਦਾ ਕਰ ਲੈ।
ਜੇ ਕੋ ਆਪਣੀ ਸੋਭਾ ਲੋ ਰੇ,
ਹੁਣ ਇਹ ਵੀ ਸੰਸਾਰਿਕ ਅਵਸਥਾ ਹੈ, ਗੱਲ ਕੀਤੀ ਸੀ ਇਸ ਬਾਜ਼ਾਰ ਵਿੱਚੋਂ ਸਭ ਕੁਝ ਮਿਲਦਾ ਹੈ, ਸਿਰਫ ਤੇਰਾ ਮਿਆਰ ਅੱਜ ਬੱਚੇ ਵਾਲਾ ਹੈ ਤੇ ਗੁਰੂ ਚੁੱਕ ਕੇ ਉਸ ਮਿਆਰ ਤੇ ਲਿਜਾਣਾ ਚਾਹੁੰਦਾ। ਤੂੰ ਹੁਣ ਆਪਣਾ ਦੁੱਖ ਮਿਟਾਉਣ ਲਈ ਤੈਨੂੰ ਰਾਹ ਦੱਸ ਰਿਹਾ, ਸਮਾਂ ਦੱਸ ਰਿਹਾ, ਲੇਕਿਨ ਸਮੇਂ ਨਾਲ ਤੇਰੀ ਅਵਸਥਾ ਨੂੰ ਉੱਥੇ ਲਿਜਾਏਗਾ ਜਿੱਥੇ ਸੁੱਖ ਦੁੱਖ ਜਨ ਸਮ ਦ੍ਰਿਸ਼ਟਿਤਾ ਹੋ ਜਾਏਗਾ, ਮਸਲਾ ਉਦੋਂ ਹੱਲ ਹੋਏਗਾ। ਹੁਣ ਪਹਿਲੀ ਅਵਸਥਾ ਤੇ ਖਲੋਤਾ ਹੈ,
जेको अपनी संभालो रे।
जे कोई आखे मेरी दुनिया में बड़ी शोभा हो गई, बड़ी वडियाई हो गई, हर पासे मेरिया सिफतां हो रही हूं, जिधरों लंघा लोग आखन बेंदे वर्गा होर कोई नहीं। हुण देखो पर आ संसार दे अंदर दी जिहड़ी ये भावना है ये गुरमत दी दुनिया में प्रवान है। पर अगली पौड़ी नूं नाल नाल जोड़ी चलो अगले पासे कह रहे ने सगल पुरख में पुरख प्रधान साध संग जाकर मिटे अभिमान। नाल नाल साधन दे रहे अगे तोर रहे ने अवस्था नूं। इत्थे पहली अवस्था का जिक्र करते हुए कहंदे ने
जे को अपनी संभालो रे साध संग ए हो मैं छोरे।
कह लगे ओ भलिया जे तो मन विच ख्याल होवे मेरी दुनिया अंदर सिफत होवे सलाह होवे दुनिया दा हर मनुख मेरी उपमा करे जय जयकार करे ता अपने आप नूं वड्डा खवा के ते होमे विच आके ए गल नहीं बननी बल्कि निम्रता विचों बननी। क्यों क्यों गुण है निम्रता गुण है हों रोग है। आप बार बार पढ़ रहे हैं होमे दीर्घ रोग है होमे वड्डा रोग है। कहन लगे इसलिए हों विचों ए जड़ी निकली हुई अवस्था है ना कि मेरी शोभा होए इयों गल नहीं बननी बल्कि साध संग भाव जेड़ा मनुख जेड़े जेड़ी संगत जेड़े लोग प्रभु दे गुणा दी उपासना करके जीवन अंदर धारण कर रहे ने उन्हां विच बैठ के तेनू पहला होमे छड़नी पैगी। तेरे मन अंदर इच्छा क्यों पूरी हुई सोपा मंगन वाले नू सोपा नहीं मिलती सोपा ढूंढन वाले नू सोपा नहीं मिलती जदों ओ होमे छड़ दिंदा है ना कि मैं कुछ भी नहीं। बाबा रामदास जी का एक बड़ा खूबसूरत शब्द तुम्हारे सामने समझा कर बाबा रामदास जी कहते हैं
दर्द देख सबको हसे
मेरी गरीबी नू दरिद्र दारिद तो पावंदा दरिद्र गरीबी एनी गरीबी नू वेख के लोग हसदे सन जिस राह भी लंघदे सन लंघदा सन लोग मैनू मजाक करके लंघ जांदे सन।
दर्द देख सबको हसे ऐसी दशा हमारी
मेरी हालत ऐसी पर
अष्ट दशा सिद्ध कर तले
आज जेड़े नमने दियां 18 सिद्धियां मेरे हत्था विच ने ना देखो शोभा भी कर ली मेरे हत्था विच ने पर ए मेरी किसी कारना नाल नहीं मैनू होमे नहीं आनी चाहिए ये तो तेरी कृपा नाल तू मेरे तलित रख दी ने।
अष्ट दशा सिद्ध कर तले सब कृपा तुम्हारी सब कृपा तुम्हारी तू जानत मैं किछ नहीं।
ओ मेरे मालिक तू तो जानना है हम रुलते फिरते कोई बात ना पूछता। इत शोभा की गल भी हो गई कि अष्ट दशा सिद्ध कर तले ते नाल साध संग ए होमे छोरी भी हो गया और निजम भी पूरा हो गया।
दुनिया आख रही है संसार आख रहे है रविदास वड्डा भगत है
भगत भगत जग वर्जिया क्यों चक्कां दे विच चमरेटा
चारे चक्का उत्तर दक्षिण पूर्व पश्चिम विच लोग इस चमरेटे नू वड्डा भगत आख आख के सलाना सिफत कर रहे ने
पर रामदास आख रहा है तू जानत मैं किस नहीं। कहिंदे ने जे ए गल मन विच ना आउंदी ते नाम अंदर गुण किवें टिकदे ते जे गुण अंदर ना टिकदे ते भगत भगत किवें बजदा क्योंकि होमे नावे नाल विरोध है। जिन्नी देर निम्रता नहीं आउंदी गरीबी नहीं आउंदी उन्नी देर नाम नहीं टिकदा। मैं अर्ज कीती सी बाबे ने दरगाह विच्चों नाम दे नाल निम्रता मंग ली बाबा पैदा सचखंड नाम ने नाम गरीबी पाई ਤੇ ਗੁਰੂ ਨੇ ਇਹ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਦੁਨੀਆਂ ਦੇ ਲੋਕਾਂ ਕੋਲੋਂ ਜੇ ਸਿਫਤ ਚਲਾਉਣਾ ਹੈ ਤਾਂ ਹਉ ਵਿੱਚ ਆ ਕੇ ਸਿਫਤ ਨਾ ਚਾਹ।
ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਇਹੋ ਮੇ ਛੋਰੇ, ਜੇ ਕੋ ਜਨਮ ਮਰਨ ਤੇ ਡਰੇ।
ਕੋਈ ਮਨੁੱਖ ਜਨਮ ਮਰਨ ਤੋਂ ਡਰ ਰਿਹਾ, ਜਿਹੜਾ ਡਰ ਰਿਹਾ ਨਾ ਉਹਨੂੰ ਸਾਧ ਜਾਣ ਦੀ ਭਾਵ ਗੁਣਾਂ ਦੀ ਕਮਾਈ ਕਰਨ ਵਾਲੇ ਦੀ ਸ਼ਰਨ ਜ਼ਰੂਰ ਜਾਣਾ ਪਏਗਾ, ਕਿਉਂਕਿ ਤਾਂ ਹੀ ਡਰ ਰਿਹਾ ਨੇ ਕਿਉਂਕਿ ਅਜੇ ਤੱਕ ਉਹ ਜਨਮ ਮਰਨ ਸਮਝ ਹੀ ਨਹੀਂ ਰਿਹਾ, ਅਜੇ ਤੱਕ ਉਸਨੂੰ ਜਨਮ ਮਰਨ ਦੀ ਪਛਾਣ। ਇੱਕ ਪਾਸੇ ਪੜ੍ਹੀ ਜਾਂਦਾ ਕਿ ਜੰਮਣ ਮਰਨਾ ਹੁਕਮ ਹੈ, ਇੱਕ ਪਾਸੇ ਡਰੀ ਜਾਂਦਾ ਜੇ ਜੰਮਣ ਮਰਨਾ ਹੁਕਮ ਹੈ ਤਾਂ ਇਹਦਾ ਮਤਲਬ ਤੂੰ ਹੁਕਮ ਤੋਂ ਡਰ ਰਿਹਾ, ਹੁਕਮ ਨਾਲ ਤਾਂ ਪਿਆਰ ਕਰਨਾ ਪਏਗਾ, ਹੁਕਮ ਨਾਲ ਤਾਂ ਨਿਉਂ ਲਗਾਉਣਾ ਪਏਗਾ, ਹੁਕਮ ਨਾਲ ਤਾਂ ਜੀਵਨ ਦਾ ਰਿਸ਼ਤਾ ਕਾਇਮ ਕਰਨਾ ਪਏਗਾ ਕਿ ਹੇ ਮਾਲਕ ਤੇਰੇ ਹੁਕਮ ਵਿੱਚ ਮੈਂ ਆਪਣਾ ਜੀਵਨ ਚਾਹੁੰਦਾ, ਮੈਂ ਕੋਈ ਕਦਮ ਐਸਾ ਨਹੀਂ ਉਠਾਉਣਾ ਚਾਹੁੰਦਾ ਜਿਹੜਾ ਤੇਰੇ ਹੁਕਮ ਵਿੱਚ ਨਾ ਹੋਵੇ, ਤੇ ਤੇਰੇ ਹੁਕਮ ਦੇ ਸਾਹਮਣੇ ਆਪਣਾ ਸਿਰ ਝੁਕਾ ਕੇ ਜੀਵਾਂ, ਬਸ ਇਹ ਮੇਰੀ ਇੱਛਾ ਹੈ। ਜੈਸੀ ਆਗਿਆ ਕੀਨੀ ਠਾਕਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਇੱਥੇ ਤਾਂ ਨਿਸ਼ਾਨੀ, ਇੱਥੋਂ ਦੀ ਤਾਂ ਸ਼ਰਤ ਹੀ ਇਹੋ ਹੈ। ਇਸ ਲਈ ਜੰਮਣ ਮਰਨ ਤੋਂ ਤੂੰ ਓਨੀ ਦੇਰ ਡਰ ਰਿਹਾ ਜਿੰਨੀ ਦੇਰ ਤੂੰ ਹੁਕਮ ਰੂਪੀ ਗੁਣ ਨਹੀਂ ਪਛਾਣਿਆ, ਇਸ ਲਈ ਤੈਨੂੰ ਗੁਣ ਰੂਪੀ ਹੁਕਮ ਨੂੰ ਪਛਾਣਨ ਵਾਲਾ ਜਿਹੜਾ ਮਨੁੱਖ ਹੈ ਉਹਦੀ ਸ਼ਰਨ ਭਾਵ ਗੁਣਾ ਰੂਪੀ ਹੁਕਮ ਦੀ ਸ਼ਰਨ ਜਾਣਾ ਪਏਗਾ, ਓਨੀ ਦੇਰ ਜੰਮਣ ਮਰਨ ਹੀ ਮਿਟੇਗਾ। ਹੁਣ ਇੱਥੇ ਇਹ ਸੋਚਣਾ ਇਹ ਨਹੀਂ ਕਿ ਜੰਮਣ ਮਰਨ ਮਿਟ ਜਾਏਗਾ, ਜਿਹਨੂੰ ਅਸੀਂ ਜੰਮਣ ਮਰਨ ਸਮਝ ਰਹੇ ਹਾਂ ਉਹ ਤੇ ਬਣਿਆ ਰਹੇਗਾ, ਜਿਸ ਮਨੁੱਖ ਨੇ ਆਉਣਾ ਉਹਨੇ ਜਾਣਾ ਵੀ ਹੈ, ਜੋ ਜਨਮੇ ਤਿਸ ਸਰ ਪਰ ਮਰਨਾ, ਜੋ ਦੀਸੈ ਸੋ ਕਾਲੈ ਖਰਨਾ, ਉਹ ਤੇ ਬਣਿਆ ਰਹੇਗਾ। ਸਿਰਫ ਫਰਕ ਕੀ ਪਏਗਾ ਕਿ ਤੈਨੂੰ ਇਹ ਪਛਾਣ ਹੋ ਜਾਏਗੀ ਕਿ ਮੈਂ ਸਰੀਰ ਨਹੀਂ, ਤੈਨੂੰ ਇਹ ਪਤਾ ਲੱਗ ਜਾਏਗਾ ਮੈਂ ਸਰੀਰ ਨਹੀਂ। ਜਦੋਂ ਮੈਂ ਚਲਾ ਗਿਆ ਸਰੀਰ ਉਦੋਂ ਵੀ ਧਰਤੀ ਤੇ ਰਿਹਾ, ਜਦੋਂ ਮੈਂ ਸਰੀਰ ਦੇ ਵਿੱਚ ਨਹੀਂ ਸਾਂ, ਜਦੋਂ ਕਿਸੇ ਨੇ ਮੇਰਾ ਸੰਸਕਾਰ ਕੀਤਾ, ਜਦੋਂ ਮੇਰੀ ਅਰਥੀ ਬਣਾਈ ਹੈ, ਜਦੋਂ ਮੈਨੂੰ ਚਿਖਾ ਤੇ ਚੜਾਇਆ, ਮੈਂ ਉਦੋਂ ਵੀ ਨਹੀਂ ਸਾਂ, ਸਰੀਰ ਉਦੋਂ ਵੀ ਸੀ, ਇਹਦਾ ਮਤਲਬ ਮੈਂ ਸਰੀਰ ਨਹੀਂ। ਤੇ ਜਦੋਂ ਇਹ ਪਤਾ ਲੱਗ ਗਿਆ ਕਿ ਮੈਂ ਸਰੀਰ ਨਹੀਂ, ਫਿਰ ਉਹ ਜਿਹੜਾ ਸਰੀਰ ਦਾ ਜੰਮਣ ਮਰਨ ਸੀ ਉਹਦਾ ਭੈ ਖਤਮ ਹੋ ਗਿਆ, ਇਉਂ ਜੰਮਣ ਮਰਨ ਖਤਮ ਹੋ ਗਿਆ। ਗੁਰੂ ਕਹਿੰਦੇ ਨੇ
ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾ ਕੀ ਸਰਨੀ ਪਰੈ।
ਇਹ ਤਾਂ ਰਹਿ ਗਈਆਂ ਉਹ ਅਵਸਥਾ ਦੇ ਲੋਚਾ, ਜਿਵੇਂ ਬਚਪਨ ਕਈ ਚੀਜ਼ਾਂ ਮੰਗਦਾ, ਚੰਗੀਆਂ ਵੀ ਮੰਗਦਾ ਪਰ ਸਸਤੀਆਂ ਮੰਗਦਾ ਕਿਉਂਕਿ ਬਚਪਨ ਹੈ। ਗੁਰੂ ਕਹਿੰਦੇ ਨੇ ਆ ਇੱਕ ਇਸ ਤੋਂ ਅਗਲੀ ਅਵਸਥਾ ਹੈ।
ਜਿਸ ਜਨ ਕੋ ਪ੍ਰਭ ਦਰਸ ਪਿਆਸਾ,
ਮਿਲੇਗਾ ਉਹ ਵੀ ਇੱਥੋਂ। ਪਰ ਗੁਰੂ ਕਹਿੰਦੇ ਨੇ ਮੈਂ ਐਸੀ ਅਵਸਥਾ ਤੋਂ ਕੁਰਬਾਨ ਜਾਣਾ ਜਿਹੜੇ ਨਾ ਚਾਰ ਪਦਾਰਥ ਮੰਗਦੇ ਨੇ, ਨਾ ਸੋਭਾ ਮੰਗਦੇ ਨੇ, ਨਾ ਜਨਮ ਮਰਨ ਤੋਂ ਡਰਦੇ ਤੇਰੇ ਦਰਬਾਰ ਵਿੱਚ ਆ ਕੇ ਸਿਰ ਝੁਕਾਉਂਦੇ ਨੇ, ਜਿਹੜੇ ਇਸ ਲਈ ਆਉਂਦੇ ਨੇ ਕਿ ਹੇ ਮਾਲਕ ਮੇਰਾ ਤੇਰੇ ਨਾਲ ਰਿਸ਼ਤਾ ਬਣ ਜਾਏ। ਆ ਵੱਖ ਵੱਖ ਹੋ ਗਈ, ਚਾਰ ਪਦਾਰਥਾਂ ਵਾਸਤੇ ਵੀ ਲੋਕ ਬੜੇ ਆਉਂਦੇ ਨੇ, ਮਾੜੀ ਗੱਲ ਨਹੀਂ, ਕੋਈ ਹਰਜ ਨਹੀਂ, ਇੰਨਾ ਕੁ ਵਿਸ਼ਵਾਸ ਤਾਂ ਹੈ ਨਾ ਇੱਥੋਂ ਮਿਲਦਾ। ਸੋਭਾ ਲਈ ਆਉਂਦੇ ਨੇ ਉਹ ਵੀ ਚੰਗੀ ਗੱਲ ਹੈ, ਚਲੋ ਮਾੜੀ ਨਹੀਂ। ਪਰ ਗੁਰੂ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਉਹ ਹੈ ਜਿਹੜੇ ਇਸ ਲਈ ਆਉਂਦੇ ਨੇ, ਹੇ ਮੇਰੇ ਸਤਿਗੁਰੂ ਸਾਡੀ ਤੇਰੇ ਨਾਲ ਗੰਢ ਪੈ ਜਾਏ, ਅਸੀਂ ਤੈਨੂੰ ਸਮਝ ਲਈਏ, ਤੇਰੇ ਨਾਲ ਸਾਡਾ ਕੋਈ ਰਿਸ਼ਤਾ ਬਣਾਵੇ ਤੇ ਇੰਨਾ ਪ੍ਰਪੱਕ ਰਿਸ਼ਤਾ ਹੋ ਜਾਵੇ ਕਿ ਜਿਸ ਰਾਹੋਂ ਵੀ ਮੈਂ ਲੰਘਾ ਉੱਥੇ ਲੋਕ ਮੈਨੂੰ ਇਕੱਲੇ ਨੂੰ ਕੇਵਲ ਇਹ ਨਾ ਆਖਣ ਸਿੱਖ ਪਿਆ ਜਾਂਦਾ ਹੈ, ਆਖਣ ਗੁਰੂ ਕਾ ਸਿੱਖ ਪਿਆ ਜਾਂਦਾ ਹੈ, ਤੇਰਾ ਤੇ ਮੇਰਾ ਇੱਕ ਨਾਮ ਹੋ ਜਾਏ। ਗੁਰੂ ਕਹਿੰਦੇ ਨੇ
ਜਿਸ ਜਨ ਕਾ ਪ੍ਰਭ ਦਰਸ ਪਿਆਸਾ, ਨਾਨਕ ਤੋਂ ਕੈ ਬਲ ਪਲ ਜਾਸਾ।
ਕਹਿੰਦੇ ਨੇ ਉਹ ਮਹਾਨ ਹੈ। ਹੁਣ ਮਸਲਾ ਇਹ ਪੈਦਾ ਹੋ ਗਿਆ ਕਿ ਇਹੋ ਜਿਹੇ ਮਹਾਨ ਦੀ ਨਿਸ਼ਾਨੀ ਕੀ ਹੈ। ਹੁਣ ਪਿਛਲੀਆਂ ਚੀਜ਼ਾਂ ਵਿੱਚ ਮੰਗਾਂ ਹੋਰ ਸਨ ਤੇ ਦਰਸ ਪਿਆਸਾ ਵਾਸਤੇ ਜਿਸ ਅਵਸਥਾ ਦੀ ਜਿਹਦੇ ਹਾਲਾਤ ਦੀ ਲੋੜ ਹੈ ਉਸ ਦਾ ਜ਼ਿਕਰ ਅੱਗੇ ਹੈ। ਕਹਿਣ ਲੱਗੇ ਜਿਸ ਨੂੰ ਤੁਸੀਂ ਆਖਦੇ ਹੋ ਕਿ ਮੈਂ ਉਹਦੇ ਤੋਂ ਕੁਰਬਾਨ ਜਾਣਾ, ਸਭ ਤੋਂ ਸ੍ਰੇਸ਼ਟ ਅਵਸਥਾ ਉਹ ਹੈ ਜਿਹੜੀ ਅਵਸਥਾ ਤੇਰੇ ਨਾਲ ਜੁੜੀ ਹੈ। ਕਹਿਣ ਲੱਗੇ ਉਹਦੀ ਨਿਸ਼ਾਨੀ, ਕਹਿਣ ਲੱਗੇ
ਸਗਲ ਪੁਰਖ ਮੈਂ ਪੁਰਖ ਪਰਧਾਨ।
ਕਹਿਣ ਲੱਗੇ ਸਾਰਿਆਂ ਪੁਰਖਾਂ ਵਿੱਚੋਂ, ਸੰਸਾਰ ਦੇ ਸਾਰੇ ਜੀਵਾਂ ਵਿੱਚੋਂ ਮਹਾਨ ਪ੍ਰਧਾਨ ਜੀਵਨ ਹੈ। ਪ੍ਰਧਾਨ ਦਾ ਮਤਲਬ ਹੁੰਦਾ ਹੈ ਜਿਹੜਾ ਸਾਰਿਆਂ ਦੀ ਅਗਵਾਈ ਕਰਦਾ ਹੋਵੇ। ਆਪਣੀ ਬੋਲੀ ਵਿੱਚ ਵੀ ਆਪਾਂ ਕਈ ਵਾਰ ਪ੍ਰਧਾਨ ਬਣਾਉਂਦੇ ਹਾਂ, ਕਈ ਵਾਰ ਆਪੇ ਵੀ ਬਣਦੇ ਨੇ। ਮਸਾ ਇਹ ਹੁੰਦਾ ਮੁਖੀ, ਮੁਖੀ ਗੁਰੂ ਕਹਿੰਦੇ ਨੇ
ਸਗਲ ਪੁਰਖ ਮੈਂ ਪੁਰਖ ਪਰਧਾਨ।
ਹੁਣ ਤੱਕ ਦੋਵਾਂ ਦਾ ਫਰਕ ਕਿੰਨਾ? ਸਾਡੀ ਨਿਗਾਹ ਵਿੱਚ ਪ੍ਰਧਾਨ ਉਹ ਹੈ ਜਿਹੜਾ ਅਭਿਮਾਨੀ ਹੋ ਜਾਂਦਾ ਤੇ ਮਾਨ ਪ੍ਰਧਾਨ ਬਣਦਿਆਂ ਹੀ ਅਭਿਮਾਨੀ ਹੋ ਜਾਂਦਾ। ਪਰ ਇਹ ਖਿਆਲ ਕਰਿਓ, ਗੁਰੂ ਕਹਿੰਦੇ ਨੇ ਜਿਹਦਾ ਅਭਿਮਾਨ ਮਿਟਦਾ ਹੈ ਪ੍ਰਧਾਨ ਉਹ ਹੈ, ਕਿਉਂਕਿ ਅਭਿਮਾਨ ਮਿਟੇ ਬਿਨਾਂ ਜਿਹੜੀ ਪਹਿਲੀ ਤੁਕ ਹੈ ਪੂਰੀ ਨਹੀਂ ਹੋਣੀ। ਇਸ ਜਨ ਕੋ ਪ੍ਰਦਰਸ਼ ਪਿਆਸਾ ਵਾਲੀ ਮਿਲਾਪ ਜਿਹੜਾ ਉਹ ਨਿਮਰਤਾ ਵਿੱਚ ਹੈ। ਮਿਲਾਪ ਜਿਹੜਾ ਹੈ ਉਹ ਆਪਸੀ ਪਿਆਰ ਸੰਬੰਧ ਜਿਹੜੇ ਨੇ ਉਹ ਨਿਮਰਤਾ ਵਿੱਚ ਨੇ। ਪ੍ਰਭੂ ਦਾ ਮਿਲਾਪ ਨਿਮਰਤਾ ਨਾਲ ਹੈ ਤੇ ਅਭਿਮਾਨੀ ਨੂੰ ਹੋ ਨਹੀਂ ਸਕਦਾ। ਇਸ ਲਈ ਪ੍ਰਧਾਨ ਪੁਰਖ ਬਣਨ ਲਈ, ਮੁਖੀ ਤੇ ਚੰਗਾ ਸੁਚੱਜਾ ਜੀਵਨ ਜਿਉਣ ਲਈ ਬਹੁਤ ਜ਼ਰੂਰੀ ਹੈ ਕਿ ਉਹਦੇ ਮਨ ਵਿੱਚੋਂ ਅਭਿਮਾਨ ਖਤਮ ਹੋ ਜਾਏ।
ਸੰਗ ਸੰਗ ਜਾਂਦਾ ਮਿਟੇ ਅਭਿਮਾਨ।
ਕਹਿਣ ਲੱਗੇ ਭਲਿਆ ਤੈਨੂੰ ਪਤਾ ਹੋਵੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਨਾ, ਉੱਚੇ ਨੂੰ ਉਹ ਮਿਲ ਸਕਦਾ ਹੈ। ਆਪਾਂ ਕਈ ਵਾਰ ਤੁਕ ਪੜ੍ਹਨੇ ਕਿ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ। ਫਿਰ ਅਗਲੀ ਤੁਕ ਪੜ੍ਹੋ, ਏਵਡ ਉੱਚਾ ਹੋਵੇ ਕੋਈ ਓਨਾ ਹੀ ਉੱਚੇ ਪਹੁੰਚ ਰੱਖਦਾ ਹੋਵੇ। ਏਵਡ ਉੱਚਾ ਹੋਵੇ ਕੋਈ ਜਿਸ ਉੱਚੇ ਕੋ ਜਾਣੇ ਸੋਏ। ਹੁਣ ਪ੍ਰਭੂ ਉੱਚਾ ਹੈ ਤੇ ਉੱਚਾ ਉੱਠਣ ਲਈ ਕਿਹੜਾ ਸਾਧਨ ਹੈ, ਇਹਦਾ ਫੈਸਲਾ ਗੁਰੂ ਅਰਜਨ ਪਾਤਸ਼ਾਹ ਦੇ ਰਹੇ ਤੇ ਫੈਸਲਾ ਬੜਾ ਸਾਰਥਿਕ ਹੈ। ਆਪਾਂ ਛਾਲ ਮਾਰਨੀ ਹੋਵੇ ਤੇ ਤੁਸੀਂ ਖੜੇ ਖੜੇ ਛਾਲ ਮਾਰ ਲਓਗੇ? ਪਹਿਲਾਂ ਨੀਵੇਂ ਹੋ, ਕਦੇ ਕਦੇ ਖੜੇ ਹੋ। ਛਾਲ ਮਾਰਨੀ ਹੋਵੇ ਪਹਿਲਾਂ ਨੀਵੇਂ ਹੋਣਾ ਪੈਂਦਾ। ਕਦੀ ਛਾਲ ਮਾਰਨ ਦੀ ਕੋਸ਼ਿਸ਼ ਕਰੋ, ਤੁਹਾਨੂੰ ਪਤਾ ਲੱਗ ਜਾਏਗਾ ਖੜੇ ਖੜੇ ਤੁਸੀਂ ਚਾਹੋ ਛਾਲ ਮਾਰਨਾ ਬਿਲਕੁਲ ਨਹੀਂ ਉੱਠ ਸਕੋਗੇ। ਪਹਿਲਾਂ ਨੀਵਾਂ ਹੋਣਾ ਪਏਗਾ ਤੇ ਜਦੋਂ ਨੀਵੇਂ ਹੋਵੋਗੇ ਇਸ ਗੱਲ ਦੇ ਪ੍ਰਤੀਕ ਹੋਵੋਗੇ ਕਿ ਜਿੰਨੇ ਨੀਵੇਂ ਹੋ ਕੇ ਛਾਲ ਚੁੱਕੋਗੇ ਓਨੀ ਛਾਲ ਉੱਚੀ ਹੋ ਜਾਏਗੀ। ਇਸੇ ਦਾ ਨਾਂ ਛਾਲ ਮਾਰਨੀ। ਆ ਜਿੰਨੀਆਂ ਇਮਾਰਤਾਂ ਉੱਚੀਆਂ ਨੇ ਤਾਂ ਹੀ ਜਾ ਸਕੀਆਂ ਨੇ ਕਿਉਂਕਿ ਇਹਨਾਂ ਦੀ ਬੁਨਿਆਦ ਨੀਵੀਂ ਹੈ। ਜਿੰਨੀ ਉੱਚੀ ਇਮਾਰਤ ਬਣਾਉਣੀ ਹੋਵੇ ਓਨੀ ਬੁਨਿਆਦ ਨੀਵੀਂ ਰੱਖਣੀ ਪੈਂਦੀ। ਮੈਂ ਇੱਕ ਵਾਰ ਕੀਤੀ ਸੀ, ਇਹਦਾ ਨਾਮ ਵੀ ਇਸੇ ਲਈ ਨੀਵ ਹੈ। ਇਹਦਾ ਨਾਂ ਹੀ ਨੀਵ ਹੈ। ਪੁਰਾਣੇ ਨੇ ਘਰ ਦੀ ਨੀਵ ਰਖਾਈ ਹੈ। ਉਹ ਨੀਵ ਕੀ ਹੈ? ਕਿਉਂਕਿ ਨੀਵੀਂ ਥਾਂ ਹੈ, ਉਹਨੇ ਸਾਰੇ ਘਰ ਦਾ ਭਾਰ ਚੁੱਕਿਆ ਹੋਇਆ। ਐਡੀ ਐਡੀ ਉੱਚੀ ਇਮਾਰਤ ਜਿਹੜੀ ਦੂਰੋਂ ਦਿਸਦੀ ਹੈ ਉਹਦੇ ਆਧਾਰ ਤੇ ਖਲੋਤੀ ਹੈ। ਜੇ ਉਹ ਨੀਵ ਨਾ ਹੋਵੇ ਤਾਂ ਉੱਪਰੀ ਇਮਾਰਤ ਵੀ ਨਾ ਹੋਵੇ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ। ਕਹਿਣ ਲੱਗੇ ਭਰਿਆ, ਉਸ ਉੱਚੇ ਨੂੰ ਮਿਲਣਾ ਚਾਹੁੰਦਾ ਤੈਨੂੰ ਨੀਵਾਂ ਹੋਣਾ ਪਏਗਾ, ਤਾਂ ਹੀ ਉੱਚਾ ਉੱਠ ਸਕੇਗਾ। ਗੁਰੂ ਕਹਿਣ ਲੱਗੇ
ਆਪਸ ਕੋ ਜੋ ਜਾਣੇ ਨੀਚਾ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ।
ਲੱਗੇ ਸੰਸਾਰ ਦੇ ਲੋਕੋ ਇੱਕ ਗੱਲ ਸਮਝ ਲਿਓ, ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਉਹੋ ਹੀ ਉੱਚਾ ਉੱਠਦਾ, ਤੇ ਜਿਹੜਾ ਉੱਚਾ ਉੱਠਦਾ ਉਹੋ ਹੀ ਉੱਚੇ ਤੱਕ ਪਹੁੰਚ ਸਕਦਾ, ਨਹੀਂ ਤਾਂ ਹੋ ਨੀਵੀਂ ਪ੍ਰਭ ਅਤ ਉੱਚਾ ਆ ਫਰਕ ਹੈ, ਮਿਲਾਪ ਕੋਈ ਨਹੀਂ। ਅਸੀਂ ਬਹੁਤ ਨੀਵੇਂ ਹਾਂ, ਉਹ ਬਹੁਤ ਉੱਚਾ, ਕਿਉਂਕਿ ਸਾਨੂੰ ਉੱਚਾ ਉੱਠਣ ਲਈ ਜਿਹੜੀ ਨਿਵਾਣ ਦੀ ਨਿਮਰਤਾ ਦੀ ਲੋੜ ਸੀ ਅਸੀਂ ਉਹ ਨਹੀਂ ਪ੍ਰਾਪਤ ਕਰ ਰਹੇ। ਗੁਰੂ ਨੇ ਫੈਸਲਾ ਦਿੱਤਾ, ਕਹਿਣ ਲੱਗੇ
ਜੋ ਕਾ ਮਨ ਹੋਏ ਸਗਲ ਕਿਰਿਨਾ, ਜਾਂਕਾ ਮਨ ਹੋਏ ਸਗਲ ਕਿਰਿਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ।
ਇੱਥੇ ਇੱਕ ਲਫ਼ਜ਼ ਹੋਰ ਸਮਝਣੇ, ਜਾਂਕਾ ਮਨ ਹੋਏ ਸਗਲ ਕਿਰਿਨਾ, ਸਗਲ ਕਿਰਿਨਾ ਤੋਂ ਕੀ ਭਾਵ ਹੈ, ਸਾਰਿਆਂ ਦੇ ਸਾਹਮਣੇ ਉਹਨਾਂ ਦੀ ਖਾਕ ਹੋ ਜਾਣਾ, ਭਾਵ ਉਹਨਾਂ ਦੇ ਚਰਨਾਂ ਤੋਂ ਵੀ ਨੀਵਾਂ ਹੋ ਜਾਣਾ। ਸਾਰਿਆਂ ਦਾ ਕੀ ਮਤਲਬ ਹੋਇਆ, ਕਿਉਂਕਿ ਮਨੁੱਖ ਨੂੰ ਇੱਕ ਸੁਭਾਅ ਹੈ, ਇਹ ਦੂਜਿਆਂ ਵਿੱਚ ਅਵਗਣ ਢੂੰਡਦਾ ਅਤੇ ਫਿਰ ਉਹਨੂੰ ਆਪਣੇ ਨਾਲ ਕੰਪੇਅਰ ਕਰਦਾ, ਸੁਭਾਅ ਆਦਤ। ਆਪਣੇ ਆਪ ਨੂੰ ਹਉਮੈ ਵਿੱਚ ਲਿਜਾਣ ਲਈ, ਵੱਡਾ ਅਖਵਾਉਣ ਲਈ ਦੂਜੇ ਨੂੰ ਪਿੱਛਾ ਸੁੱਟਣਾ ਬਹੁਤ ਜ਼ਰੂਰੀ ਹੈ। ਮੈਂ ਇੱਕ ਵਾਰ ਅਲੱਗ ਐਗਜ਼ਾਮਪਲ ਵੀ ਦਿੱਤੀ ਸੀ, ਆ ਜਿੰਨੀਆਂ ਟ੍ਰੇਨਾਂ ਚੱਲਦੀਆਂ ਨੇ, ਗੱਡੀਆਂ ਚੱਲਦੀਆਂ ਨੇ, ਇਹਨਾਂ ਦੇ ਚੱਲਦੀਆਂ ਦਾ ਪਤਾ ਕਿਉਂ ਲੱਗਦਾ, ਕਿਉਂਕਿ ਕੋਈ ਚੀਜ਼ ਪਿੱਛੇ ਨੂੰ ਦੌੜ ਰਹੀ ਹੈ ਸਾਨੂੰ ਦਿਸਦੀ। ਕਈ ਵਾਰ ਹਵਾਈ ਜਹਾਜ਼ 'ਤੇ ਸਫ਼ਰ ਕਰੀਏ ਨਾ ਅਤੇ ਉੱਤੇ ਕੁਝ ਵੀ ਨਾ ਹੋਵੇ ਅਤੇ ਸਾਨੂੰ ਇਉਂ ਲੱਗਦਾ ਜਿਵੇਂ ਹਵਾਈ ਜਹਾਜ਼ ਖਲੋਤਾ, ਇਹ ਤਾਂ ਨਹੀਂ ਖਲੋਤਾ, ਖਲੋ ਨਹੀਂ ਰਿਹਾ, ਅਸੀਂ ਚੱਲ ਰਹੇ, ਪਰ ਸਾਨੂੰ ਪਿੱਛੇ ਜਾਂਦੀ ਕੋਈ ਚੀਜ਼ ਦਿਸਦੀ ਨਹੀਂ, ਇਸ ਲਈ ਅਸੀਂ ਸਮਝਦੇ ਖਲੋ ਗਿਆ। ਸਾਡੇ ਅੱਗੇ ਵਧਣ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ ਜਦੋਂ ਅਸੀਂ ਪਿੱਛੇ ਕਿਸੇ ਨੂੰ ਪਿੱਛੇ ਸੁੱਟੀਏ, ਇਹ ਸਾਡੇ ਅੱਗੇ ਵਧਣ ਦਾ ਅਹਿਸਾਸ ਹੈ। ਸਾਡੇ ਗੁਣਵਾਨ ਹੋਣ ਦਾ, ਚੰਗੇ ਹੋਣ ਦਾ ਅਹਿਸਾਸ ਸਾਨੂੰ ਤਾਂ ਹੁੰਦਾ ਜਦੋਂ ਅਸੀਂ ਇਹ ਮਹਿਸੂਸ ਕਰੀਏ ਕਿ ਦੂਜਾ ਬੁਰਾ ਹੈ, ਉਹਦਾ ਨਤੀਜਾ ਅਸੀਂ ਦੂਜੇ ਦੀਆਂ ਬੁਰਾਈਆਂ ਢੂੰਡਦੇ ਹਾਂ, ਦੂਜੇ ਦੀਆਂ ਬੁਰਾਈਆਂ ਢੂੰਡਦੇ ਹਾਂ, ਆਪਣੇ ਗੁਣ ਢੂੰਡਦੇ ਹਾਂ ਤਾਂ ਕਿ ਅਸੀਂ ਕੰਪੇਅਰ ਕਰ ਸਕੀਏ। ਬੜੀ ਖੂਬਸੂਰਤ ਗੱਲ ਸ਼ਾਇਰ ਨੇ ਆਖੀ, ਕਹਿਣ ਲੱਗਾ ਜਬ ਤੱਕ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਰਹੇ ਦੇਖਤੇ ਔਰੋਂ ਕੇ ਐਬੋ ਹੁਨਰ, ਜਬ ਪੜੀ ਆਪਣੇ ਜਾਨੂ ਪੇ ਨਿਗਾਹ, ਤਬੀ ਕੋਈ ਦੂਸਰਾ ਬੁਰਾ ਨਾ ਰਹਾ। ਫਰਕ ਕੀ ਹੈ, ਜਦੋਂ ਤੂੰ ਨਿਮਰਤਾ ਵਿੱਚ ਆ ਜਾਏਗਾ ਤੇ ਆਖੇਗਾ ਕਬੀਰ ਸਭ ਤੇ ਹਮ ਬੁਰੇ, ਗੁਰੂ ਅਵਸਥਾ ਨੂੰ ਅੱਗੇ ਲਿਜਾ ਰਿਹਾ। ਨਿਮਰਤਾ ਦੀ ਅਵਸਥਾ ਕੀ ਹੈ, ਜਿਸ ਦਿਨ ਤੂੰ ਆਖੇਗਾ ਨਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਉਦੋਂ ਆਖਣਾ ਪਏਗਾ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਤੇ ਗੁਰੂ ਨੇ ਉਹ ਗੁਰਬਾਣੀ ਵਿੱਚ ਆਖ ਦਿੱਤੀ ਆਪਣੀ ਰਸਨਾ ਤੋਂ ਵੀ, ਗੁਰੂ ਅਰਜਨ ਪਾਤਸ਼ਾਹ ਜੀ ਨੇ ਕਹਿਣ ਲੱਗੇ ਉਹ ਭਲਿਆ ਇੱਕ ਖਿਆਲ ਕਰੀ, ਜਿੰਨੀ ਦੇਰ ਤੂੰ ਸਮੁੱਚੇ ਮਾਨਵਤਾ ਸੰਸਾਰ ਦੇ ਜੀਵਨ ਦੇ ਸਾਹਮਣੇ ਆਪਣੀ ਨਿਮਰਤਾ ਨਹੀਂ ਖਵਾਉਂਦਾ ਕਿ ਮੇਰੇ ਨਾਲੋਂ ਸਾਰੇ ਚੰਗੇ ਨੇ, ਮੇਰੇ ਲੋਕਾਂ ਦੇ ਅਵਗਣ ਹੀ ਨਾ ਢੂੰਡਦਾ, ਫਿਰ ਤੂੰ ਆਪਣੇ ਅਵਗਣ ਢੂੰਡ ਤਾਂ ਕਿ ਤੇਰੇ ਅੰਦਰ ਦੀ ਸਫਾਈ ਹੋ ਜਾਏ। ਕਹਿਣ ਲੱਗੇ ਜਿਹੜੇ ਇਸ ਕਿਸਮ ਦੀ ਅਵਸਥਾ ਬਣਾ ਲੈਂਦੇ ਨੇ ਨਾ, ਜਾਂ ਕਾ ਮਨ ਹੋਏ ਸਗਲ ਕਿਰਿਨ, ਕਹਿਣ ਲੱਗੇ ਪ੍ਰਭੂ ਦੇ ਗੁਣਾ ਰੂਪੀ ਨਾਮ ਨੂੰ ਉਹ ਹੀ ਸਮਝ ਸਕਦੇ ਕਿਉਂਕਿ ਉਹ ਨਿਮਰਤਾ ਵਿੱਚ ਦਿਖਦਾ ਹੈ। ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਫਿਰ ਉਹ ਸਾਰਿਆਂ ਵਿੱਚ ਗੁਣ ਢੂੰਡਦੇ ਨੇ, ਹਰ ਘੱਟ ਵਿੱਚ ਉਹਨਾਂ ਨੂੰ ਗੁਣ ਦਿਸਦੇ ਨੇ ਤੇ ਗੁਣ ਨਾਮ ਹੈ। ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਫਿਰ ਉਹ ਨਾਮ ਰੂਪੀ ਗੁਣ ਹਰ ਇੱਕ ਵਿੱਚ ਲੱਭਦੇ ਨੇ। ਹੁਣ ਅਸੀਂ ਲੋਕਾਂ ਵਿੱਚ ਅਵਗੁਣ ਲੱਭਣੇ, ਫਿਰ ਉਹ ਲੋਕਾਂ ਵਿੱਚੋਂ ਗੁਣ ਲੱਭਦੇ ਨੇ ਤੇ ਗੁਰੂ ਕਹਿੰਦੇ ਨੇ ਫਿਰ ਉਹਦਾ ਕੀ ਨਤੀਜਾ ਨਿਕਲਦਾ, ਜਿਸ ਦਿਨ ਲੋਕਾਂ ਵਿੱਚੋਂ ਅਸੀਂ ਗੁਣ ਲੱਭਾਂਗੇ ਤੇ ਹਰ ਇੱਕ ਵਿੱਚੋਂ ਸਾਨੂੰ ਕੋਈ ਨਾ ਕੋਈ ਗੁਣ ਤਾਂ ਲੱਭ ਹੀ ਪਏਗਾ ਤੇ ਅਸੀਂ ਉਸ ਗੁਣ ਨਾਲ ਸਾਂਝ ਕਰਾਂਗੇ, ਅਵਗੁਣ ਨੂੰ ਭੁੱਲ ਜਾਵਾਂਗੇ। ਗੁਣਾ ਕਾ ਹੋਵੇ ਵਾਸਲਾ ਕਦ ਵਾਸ ਲਈਜੇ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੇ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਜਦੋਂ ਅਸੀਂ ਲੋਕਾਂ ਵਿੱਚੋਂ ਗੁਣ ਢੂੰਡ ਕੇ ਕੇਵਲ ਗੁਣਾਂ ਨਾਲ ਸਾਂਝ ਕਰਾਂਗੇ, ਅਵਗੁਣਾਂ ਨੂੰ ਛੱਡ ਦਿਆਂਗੇ, ਉਹਦਾ ਕੀ ਨਤੀਜਾ ਨਿਕਲੇਗਾ, ਉਦੋਂ ਕੋਈ ਵੀ ਬੁਰਾ ਨਹੀਂ ਰਹੇਗਾ ਕਿਉਂਕਿ ਅਸੀਂ ਹਰ ਵਿੱਚੋਂ ਗੁਣ ਢੂੰਡੇ ਨੇ, ਕੋਈ ਉਦੋਂ ਬੁਰਾ ਨਹੀਂ ਰਹੇਗਾ। ਫਿਰ ਕੀ ਹੋਏਗਾ? ਮਨ ਆਪਣੇ ਤੇ ਬੁਰਾ ਮਿਟਾਉਣਾ, ਆਪਣੇ ਮਨ ਤੋਂ ਬੁਰਾ ਲਫ਼ਜ਼ ਹੀ ਖਤਮ ਹੋ ਗਿਆ। ਮੈਂ ਜਿਹੜੇ ਪਾਸੇ ਦੇਖਣਾ ਕੋਈ ਬੁਰਾ ਹੈ ਹੀ ਨਹੀਂ। ਗੁਰੂ ਨੇ ਬਾਣੀ ਦੇ ਥਾਂ ਬੜੀ ਖੂਬਸੂਰਤ ਗੱਲ ਆਖ ਦਿੱਤੀ, ਕਹਿਣ ਲੱਗੇ ਜਦੋਂ ਮੈਂ ਦੁਨੀਆਂ ਦੇਖਣਾ। ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਆਖਿਆ, ਕਹਿਣ ਲੱਗੇ ਵਿਸ ਸੰਸਾਰ ਤੁਮ ਜੇ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਜ਼ਰ ਨਹੀਂ ਆਇਆ ਮੈਨੂੰ ਇਹਦੇ ਵਿੱਚ, ਰੱਬ ਦਿਸ ਪਿਆ, ਰੱਬ ਗੁਣ ਸੀ ਤੇ ਮੈਂ ਕੇਵਲ ਗੁਣ ਢੂੰਡੇ। ਜਿਹਦੇ ਪਾਸੇ ਦੇਖੇ ਗੁਣ ਹੀ ਗੁਣ ਲੱਭਦਾ ਗਿਆ, ਮੈਨੂੰ ਹਰ ਵਿੱਚ ਰੱਬ ਦਿਸਦਾ ਗਿਆ। ਹੁਣ ਮੈਂ ਕਿਹਨੂੰ ਮਾੜਾ ਆਖਾਂ, ਕਿਹਨੂੰ ਬੁਰਾ ਆਖਾਂ? ਤੇ ਜਦੋਂ ਮੈਂ ਕਿਸੇ ਨੂੰ ਬੁਰਾਈ ਨਹੀਂ ਆਖਿਆ ਤੇ ਮੇਰੀ ਜ਼ਿੰਦਗੀ ਵਿੱਚੋਂ, ਜੀਵਨ ਵਿੱਚੋਂ ਬੁਰਾ ਸ਼ਬਦ ਮਿਟ ਗਿਆ। ਮਨ ਆਪਣੇ ਤੇ ਬੁਰਾ ਮਿਟਾਉਣਾ। ਹੁਣ ਕਿਉਂਕਿ ਮੈਨੂੰ ਹਰ ਇੱਕ ਵਿੱਚ ਰੱਬ ਦੱਸਿਆ ਤੇ ਮੇਰੇ ਮਨ ਅੰਦਰ ਲੋਚਾ ਸੀ ਉਹਨੂੰ ਮਿਲਣ ਦੀ, ਜਿਸ ਜਾਣ ਕੇ ਪ੍ਰਭ ਦਰਸ ਪਿਆ ਸਾ, ਤੇ ਉਹ ਮੈਨੂੰ ਸਾਰਿਆਂ ਵਿੱਚ ਦਿਸ ਪਿਆ। ਇਸ ਲਈ ਹਰ ਕੋਈ ਮੇਰਾ ਮਿੱਤਰ ਹੋ ਗਿਆ, ਮੇਰਾ ਦੁਸ਼ਮਣ ਤੇ ਕੋਈ ਰਿਹਾ ਹੀ ਨਹੀਂ। ਵੇਖੇ ਸਗਲ ਸ੍ਰਿਸ਼ਟ ਸਜਣਾ, ਮੈਨੂੰ ਤਾਂ ਹੁਣ ਸਾਰੀ ਸ੍ਰਿਸ਼ਟੀ ਸੱਜਣ ਦਿਸਦੀ ਹੈ, ਮੈਨੂੰ ਤਾਂ ਸਾਰੀ ਸ੍ਰਿਸ਼ਟੀ ਆਪਣੇ ਮਿੱਤਰ ਦਿਸਦੀ ਹੈ, ਮੈਨੂੰ ਤਾਂ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਪ੍ਰਭੂ ਪਿਆ ਦਿਸਦਾ। ਮੈਂ ਇਸ ਲਈ ਕਿਸੇ ਨੂੰ ਮਾੜਾ ਆਖ ਹੀ ਨਹੀਂ ਸਕਦਾ। ਹੁਣ ਅਵਸਥਾ ਬਦਲ ਗਈ। ਗੁਰੂ ਕਹਿੰਦੇ ਨੇ,
ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੇ ਸਗਲ ਸ੍ਰਿਸ਼ਟ ਸਾਜਣਾ।
ਹੁਣ ਜਦੋਂ ਮਨ ਤੋਂ ਬੁਰਾ ਮਿਟ ਗਿਆ, ਭੈ ਖਤਮ ਹੋ ਗਿਆ ਤੇ ਹਰ ਪਾਸੇ ਪ੍ਰਭੂ ਦਾ ਰੂਪ ਦੇਖ ਕੇ ਹਰ ਕੋਈ ਮਿੱਤਰ ਦਿਸਣ ਲੱਗ ਪਿਆ, ਦੁਸ਼ਮਣ ਖਤਮ ਹੋ ਗਿਆ, ਤੇ ਗੁਰੂ ਕਹਿੰਦੇ ਨੇ ਉਹ ਜਿਹੜੀ ਅੰਦਰ ਦੀ ਦੁਬਦਾ ਦੁੱਖ ਤੇ ਸੁੱਖ ਵਾਲੀ ਬਣੀ ਹੋਈ ਸੀ ਨਾ, ਉਹ ਵੀ ਖਤਮ ਹੋ ਗਈ। ਅੱਗੇ ਆਪਣੇ ਦੁੱਖ ਨੂੰ ਮਿਟਾਉਣ ਲਈ ਮੈਂ ਸਾਧਜਨਾਂ ਦੀ ਸੇਵਾ ਕਰਦਾ ਸਾਂ, ਹਰ ਹਰ ਨਾਮ ਗਾਉਂਦਾ ਸਾਂ। ਹੁਣ ਮੇਰਾ ਆਪਣਾ ਦੁੱਖ ਰਿਹਾ ਹੀ ਕੋਈ ਨਹੀਂ, ਸੁੱਖ ਦੁੱਖ ਮੇਰੇ ਲਈ ਬਰਾਬਰ ਹੋ ਗਏ। ਹੁਣ ਮੈਂ ਆਪਣੇ ਕਿਸੇ ਦੁੱਖ ਦੀ ਖਾਤਰ ਤੇਰੇ ਦਰਬਾਰ ਵਿੱਚ ਕੋਈ ਇੱਛਾ ਲੈ ਕੇ ਨਹੀਂ ਆਉਂਦਾ, ਹੁਣ ਮੈਂ ਕੇਵਲ ਤੇ ਕੇਵਲ ਤੈਨੂੰ ਮਿਲਣ ਲਈ, ਤੇਰੇ ਨਾਲ ਸੰਬੰਧ ਜੋੜਨ ਲਈ ਆਉਣਾ। ਗੁਰੂ ਕਹਿੰਦੇ ਨੇ,
ਸੁਖ ਦੁੱਖ ਜਨ ਸਾਮ ਦ੍ਰਿਸ਼ਟੇ ਦਾ, ਸੁਖ ਦੁੱਖ ਜਨ ਸਮ ਦ੍ਰਿਸ਼ਟੇ ਤਾ, ਨਾਨਕ ਪਾਪ ਪੁੰਨ ਨਹੀਂ ਲੈ ਪਾ।
ਹੁਣ ਮੈਨੂੰ ਨਾ ਸੁਖ ਦੁੱਖ ਦੀ ਕੋਈ ਪਛਾਣ ਹੈ, ਨਾ ਮੇਰੇ ਮਨ ਅੰਦਰ ਜੰਮਣ ਮਰਨ ਦਾ ਕੋਈ ਭੈ, ਨਾ ਮੈਨੂੰ ਆਪਣੇ ਬੇਗਾਨੇ ਦਾ ਕੋਈ ਮਸਲਾ ਰਿਹਾ, ਨਾ ਦੁੱਖ ਸੁੱਖ ਦਾ ਰਿਹਾ, ਨਾ ਹਉਮੈ ਤੇ ਜਿਹੜਾ ਦੂਜੇ ਪਾਸੇ ਮਾਣ ਅਪਮਾਨ ਦਾ ਫਰਕ ਹੈ, ਉਹ ਵੀ ਮੇਰੇ ਵਿੱਚ ਕੋਈ ਨਹੀਂ ਰਿਹਾ। ਮੇਰਾ ਕੋਈ ਮਾਣ ਸਨਮਾਨ ਕਰਦਾ ਜਾਂ ਮੈਨੂੰ ਕੋਈ ਬੁਰਾ ਆਖਦਾ ਮਾੜਾ ਆਖਦਾ, ਮੇਰੇ ਮਨ ਵਿੱਚ ਕੋਈ ਫਰਕ ਨਹੀਂ ਰਿਹਾ। ਇੰਨਾ ਕੁਛ ਮਿਟ ਜਾਣ ਤੋਂ ਬਾਅਦ ਹੁਣ ਫਿਰ ਪਾਪ ਪੁੰਨ ਦੀ ਵਿਚਾਰ ਵੀ ਮਿਟ ਗਏ, ਕਿਉਂਕਿ ਕੁਛ ਕਰਨਾ ਹੀ ਨਹੀਂ, ਮੇਰਾ ਤਾਂ ਕੁਛ ਰਿਹਾ, ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ। ਕਹਿਣ ਲੱਗੇ ਇਹ ਭੈ ਵੀ ਖਤਮ ਹੋ ਗਿਆ, ਇਹ ਡਰ ਵੀ ਖਤਮ ਹੋ ਗਿਆ ਕਿ ਮੈਂ ਕਿੰਨੇ ਪਾਪ ਕਰ ਰਿਹਾ, ਕਿੰਨੇ ਪੁੰਨ ਕਰ ਰਿਹਾ, ਜੇ ਮੈਂ ਹਾਂ ਤੇ ਕਰ ਰਿਹਾ ਨਾ, ਜੇ ਮੈਂ ਹੀ ਖਤਮ ਹੋ ਗਈ, ਜੇ ਆਪਾਂ ਹੀ ਗਵਾ ਦਿੱਤਾ ਤੇ ਹੁਣ ਮੈਂ ਤਾਂ ਫਿਰ ਕੁਛ ਵੀ ਨਹੀਂ ਕਰ ਰਿਹਾ, ਨਾ ਮੈਂ ਹਾਂ ਨਾ ਮੈਂ ਕੁਛ ਕਰ ਰਿਹਾ, ਇਸ ਲਈ ਪਾਪ ਪੁੰਨ ਦਾ ਭੈ ਵੀ ਖਤਮ ਹੋ ਗਿਆ। ਕਹਿਣ ਲੱਗੇ,
ਸੁਖ ਦੁੱਖ ਜਨ ਸਮ ਦ੍ਰਿਸ਼ਟੇ ਤਾ, ਨਾਨਕ ਪਾਪ ਪੁੰਨ ਨਹੀਂ ਲੈ ਪਾ। ਜੇ ਤੋ ਆਪਣਾ ਦੁੱਖ ਮਿਟਾ।
ਇੱਥੋਂ ਜੀਵਨ ਆਰੰਭਿਆ ਨੇ ਤੇ ਲੈ ਗਏ ਨੇ ਉੱਥੇ ਜਿੱਥੇ ਦੁੱਖ ਸੁੱਖ ਦੁੱਖ ਜਨ ਸਮ ਦ੍ਰਿਸ਼ਟੇਤਾ ਹੋ ਗਿਆ, ਅਵਸਥਾ ਨੂੰ ਬਦਲ ਕੇ ਉਹਦੇ ਵਿੱਚੋਂ ਦੁੱਖ ਮਿਟਾ ਦਿੱਤਾ।
ਜੇ ਕੋ ਆਪਣਾ ਦੁੱਖ ਮਿਟਾ, ਹਰ ਹਰ ਨਾਮ ਹਿਰਦੇ ਸੰਦ ਗਾਵੇ ਹਰ ਹਰ ਨਾਮ ਵਿਦੇ ਸੰਦ ਗਾਵੇ ਦੇਖੋ ਆਪਣਾ ਦੁੱਖ ਮਿਟਾ
ਬਾਣੀ ਗੁਰੂ ਦੀ ਉਂਗਲ ਫੜਨੀ ਹੈ ਜਿਵੇਂ ਪਿਤਾ ਉਂਗਲ ਫੜ ਕੇ ਅੱਗੇ ਤੋਰ ਲੈਂਦੇ ਨੇ ਅਤੇ ਮੰਜ਼ਿਲ ਤੱਕ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਬਾਣੀ ਸਾਡੀ ਅਵਸਥਾ ਨੂੰ ਤੋਰਦੀ ਹੈ ਅਤੇ ਤੋਰ ਕੇ ਮੰਜ਼ਿਲ ਤੱਕ ਲੈ ਜਾਂਦੀ ਹੈ ਘਰ ਤੱਕ ਲੈ ਜਾਂਦੀ ਹੈ ਪਰ ਜੇ ਉਂਗਲ ਨਾ ਛੱਡੀਏ ਉਂਗਲ ਛੱਡ ਦੇਈਏ ਗੁਆਚ ਜਾਈਦਾ ਬਸ ਜਿੰਨੇ ਅਸੀਂ ਧਰਮ ਦੀ ਜਿੰਨੇ ਅਸੀਂ ਗੁਰਮਤਿ ਦੀ ਜਿੰਨੇ ਅਸੀਂ ਸੰਸਾਰ ਦੇ ਵਿਹੜੇ ਵਿੱਚ ਆ ਕੇ ਗੁਆਚੇ ਹਨ ਉਹਦਾ ਕਾਰਨ ਕੇਵਲ ਇਹ ਹੈ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲਾ ਹੈ ਅਸੀਂ ਬਾਣੀ ਗੁਰੂ ਦੀ ਉਂਗਲ ਛੱਡੀ ਅਤੇ ਗੁਆਚ ਗਏ ਉਂਗਲ ਫੜੀਏ ਤਾਂ ਕਿ ਅਸੀਂ ਘਰ ਪੁੱਜ ਜਾਈਏ ਘਰ ਹੈ ਸਾਡਾ ਗਿਆਨ ਦੀ ਉਹ ਅਵਸਥਾ ਜਿੱਥੇ ਤੱਤ ਮਿਲਦਾ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਨੀ ਇਉਂ ਗੁਆਚ ਗਏ ਗੁਰੂ ਬਖਸ਼ਿਸ਼ ਕਰੇ ਸਾਨੂੰ ਆਪਣੀ ਬਾਣੀ ਦੀ ਉਂਗਲ ਦੇ ਸਹਾਰੇ ਸਾਡੀ ਮੰਜ਼ਿਲ ਤੱਕ ਲੈ ਜਾਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ